ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਤਨਾਸਰੀ ਮਹੱਲਾ ਤੀਜਾ ਘਰ ਚੌਥਾ ਸਤਿਗੁਰ ਪ੍ਰਸਾਦ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਇਆਲ ਨਾਮ ਦੇਹੁ ਮੰਗਤ ਜਨ ਕਉ ਸਦਾ ਰਹੁ ਰੰਗ ਰਾਤਾ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਇਆਲ ਨਾਮ ਦੇਹ ਮੰਗਤ ਜਨ ਕਉ ਸਦਾ ਰਹੁ ਰੰਗ ਰਾਤਾ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟੋ ਕਰਨ ਕਾਰਣ ਸਭਨਾ ਕਾ ਏਕੋ ਅਵਰ ਨਾ ਦੂਜਾ ਕੋਈ ਰਹਾਉ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀ ਜੈ ਹੋ ਦਇਆਲ ਦਰਸ਼ਨ ਦਿਉ ਆਪਣਾ ਐਸੀ ਬਖਸ਼ ਕਰੀ ਜੈ ਭਨਕ ਨਾਨਕ ਭਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਉ ਮਨ ਮਾਨਿਆ ਭਨਤ ਨਾਨਕ ਭਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਉ ਮਨ ਮਾਨਿਆ
ਸਰਵਰੇ ਕਾਇਨਾਤ ਮੁਜੱਸਮਾ ਯਾ ਬੇਹਾਯਾਤ ਵਾਲੀ ਕੁਲ ਆਲਮ ਸਮੁੱਚੀ ਮਨੁੱਖਤਾ ਦੇ ਰਹਿਬਰ ਜਗਤ ਜਲੰਦੇ ਦਾ ਉਧਾਰ ਕਰਨ ਹਾਰ ਸਤਿਗੁਰੂ ਜੁਗੋ ਜੋਗੇ ਅਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਮੁਕੱਦਸ ਹਜ਼ੂਰੀ ਅੰਦਰ ਅਤੇ ਮੀਡੀਏ ਰਾਹੀਂ ਦੇਸ਼ਾਂ ਵਿਦੇਸ਼ਾਂ ਅੰਦਰ ਗੁਰੂ ਚਰਨਾਂ ਨਾਲ ਜੁੜਨ ਦਾ ਯਤਨ ਕਰ ਰਹੇ ਗੁਰੂ ਪਿਆਰ ਵਾਲਿਓ, ਧੰਨ ਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਮੁਕੱਦਸ ਪਵਿੱਤਰ ਪਾਕ ਅਸਥਾਨ ਦੀ ਧੂੜ ਰੱਜ ਨੂੰ ਮਸਤਕ ਨਾਲ ਲਾਉਣ ਵਾਸਤੇ ਦਰਸ਼ਨ ਦੀਦਾਰੇ ਕਰਦੇ ਆ, ਨਾਮ ਦਾਨ ਇਸ਼ਨਾਨ ਦੇ ਲਾਹੇ ਪ੍ਰਾਪਤ ਕਰ ਰਹੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਗੁਰੂ ਦੇ ਚਰਨਾਂ ਅੰਦਰ ਨਤਮਸਤਕ ਹੋ ਕੇ ਆਪ ਜੀ ਨੇ ਲਾਹੇ ਪ੍ਰਾਪਤ ਕੀਤੇ ਨੇ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਤੋਂ ਬਖਸ਼ਿਸ਼ ਕੀਤਾ, ਸਾਹਿਬਾਂ ਦਾ ਪਾਵਨ ਸ੍ਰੀ ਮੁਖਵਾਕ ਮੂਲ ਉਪੰਦਰ ਆਪਾਂ ਨੇ ਸ੍ਰਵਣ ਕੀਤਾ ਹੈ। ਸਾਹਿਬਾਂ ਦੇ ਚਰਨਾਂ ਚ ਬੇਨਤੀ ਕਰੀਏ, ਸਤਿਗੁਰੂ ਜੀ ਆਪ ਹੀ ਮਿਹਰਮਤ ਬਖਸ਼ਿਸ਼ ਕਰਕੇ ਪਾਵਨ ਪਵਿੱਤਰ ਸ਼ਬਦ ਸ੍ਰੀ ਮੁਖਵਾਕ ਜੀ ਦੀ ਵਿਚਾਰ ਕਰਵਾ ਲੈਣ। ਪਾਵਨ ਸ਼ਬਦ ਦੀ ਵਿਚਾਰ ਵੱਲ ਪਰਤੀਏ, ਅਸੀਸ ਬਖਸ਼ੋ, ਭਾਵਨਾ ਪਿਆਰ ਸ਼ਰਧਾ ਤੇ ਸਤਿਕਾਰ ਦੇ ਘਰ ਵਿੱਚ ਆਓ, ਪਿਆਰ ਸਹਿਤ ਉਚਾਰਨ ਕਰੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਤਨਾਸਰੀ ਮਹੱਲਾ ਤੀਜਾ ਘਰ ਚੌਥਾ।
ਪਾਵਨ ਪਵਿੱਤਰ ਸ਼ਬਦ ਜਿੱਦਾਂ ਸਿਰਲੇਖ ਤੋਂ ਹੀ ਸਾਨੂੰ ਸਮਝ ਆਉਂਦੀ ਹੈ, ਧਨਾਸਰੀ ਰਾਗ ਅੰਦਰ ਦਰਜ ਹੈ। ਵੇਖੋ ਜਦੋਂ ਅਸੀਂ ਪੁਰਾਤਨ ਮਹਾਂਪੁਰਖਾਂ ਨੂੰ, ਜਿਨ੍ਹਾਂ ਨੇ ਬਾਣੀ ਨੂੰ ਕਮਾਇਆ ਵੀ ਤੇ ਵਿਦਿਆ ਵੀ ਵਿਦਿਆਰਥੀਆਂ ਨੂੰ, ਸੰਸਾਰੀ ਲੋਕਾਂ ਨੂੰ, ਸੰਗਤ ਨੂੰ ਦਿੱਤੇ, ਕਥਾ ਹੈ ਜਿਹੜੀ ਸ਼ਬਦ ਦੀ, ਆਪ ਜੀ ਸਿਆਣੇ ਹੋ, ਉਹਦੇ ਅੰਦਰ ਸਾਰੇ ਇਹ ਜਿਹੜੇ ਭਾਵ ਨੇ ਉਹ ਸ਼ਬਦ ਕਿਹੜੇ ਰਾਗ ਚ ਹੈ, ਉਹ ਰਾਗ ਦੀ ਬਣਤਰ ਕੀ ਹੈ, ਉਹਦਾ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸਥਾਨ ਕੀ ਹੈ। ਜਿਵੇਂ ਧਨਾਸਰੀ ਮੂਲ ਰੂਪ ਅੰਦਰ ਮਾਲਕ, ਉਸ ਦੀ ਗੁਰਮਤ ਅੰਦਰ ਰਾਗਣੀ ਮੰਨੀ ਜਾਂਦੀ ਹੈ, ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ, ਇੱਕ ਵੱਖਰਾ ਵਿਸ਼ਾ ਰਾਗਣੀ ਨਾਮ ਨੇ ਰਾਗ ਨਾਮ ਦਿੱਤਾ। ਉਹ ਸਾਰੀਆਂ ਗੱਲਾਂ ਪ੍ਰਾਤਨ ਮਹਾਂਪੁਰਸ਼ ਮਹਾਤਮਾ ਜੀ ਨੂੰ ਸਮਝਾਉਂਦੇ ਸਨ। ਇਹਦਾ ਨਹੀਂ ਵੀ ਆਪਾਂ ਰਾਗ ਪੜਿਆ ਤੇ ਕਹਿ ਦਿੱਤਾ ਇਹ ਰਾਗ ਅੰਦਰ ਦਰਜ ਤੇ ਅੱਗੇ ਚਲੇ ਗਿਆ। ਧਨਾਸਰੀ ਰਾਗ ਗੁਰੂ ਗ੍ਰੰਥ ਸਾਹਿਬ ਜੀ ਦਾ ਦਸਵਾਂ ਰਾਗ ਹੈ, ਸੋਠ ਤੋਂ ਬਾਅਦ ਇਹਦਾ ਨੰਬਰ ਆਉਂਦਾ। ਪਾਵਨ ਮੌਜੂਦਾ ਸਰੂਪ ਤੇ 660 ਅੰਗ ਤੋਂ 695 ਅੰਗ ਤੱਕ ਇਹ ਪਾਵਨ ਰਾਗ ਅੰਦਰ ਬਾਣੀ ਦਰਜ ਹੈ। ਗਾਉਣ ਦੀ ਗੱਲ ਕਰੀਏ ਤੇ ਗੁਰਮਤਿ ਸੰਗੀਤ ਅੰਦਰ ਦਿਨ ਦਾ ਤੀਜਾ ਪੈਰੇ ਦੇ ਗਾਉਣ ਦਾ ਸਮਾਂ ਹੈ। ਗੁਰੂ ਰਹਿਮਤ ਕਰੇ ਇਸ ਗੱਲ ਨੂੰ ਅਸੀਂ ਪਕੜੀਏ। ਬੜੀ ਵਾਰ ਦਾਸ ਨੇ ਬੇਨਤੀ ਕੀਤੀ ਜਿੱਥੋਂ ਇਸ ਗੱਲ ਦੀ ਆਰੰਭਤਾ ਹੋਈ ਭਾਈ ਮਰਦਾਨਾ ਸਾਹਿਬ, ਕਿਉਂਕਿ ਰਾਗ ਪਕੜ ਤੇ ਪ੍ਰੇਮ ਦਾ ਪ੍ਰਤੀਕ ਹੈ। ਜਦੋਂ ਅਸੀਂ ਕਦੇ ਭਾਵਨਾ ਨਾਲ ਰਾਗ ਭਾਰੂ ਨਹੀਂ ਪਰ ਸ਼ਬਦ ਵਿੱਚ ਮਿਲਤ ਹੋਏ, ਹੁਣ ਆਪਾਂ ਵੀ ਨੇ ਕੋਈ ਕੀਰਤਨ ਕਰਦਾ ਹੈ ਉਹਦੀ ਆਵਾਜ਼ ਬਹੁਤ ਜ਼ਿਆਦਾ ਹੋਵੇ ਤੇ ਸੰਗੀਤ ਵਾਜੇ ਦੀ ਸੁਰ ਜਾਂ ਤੰਤੀ ਸਾਜ਼ਾਂ ਦੀਆਂ ਸੁਰਾਂ ਤਾਰਾਂ ਉਹਦੀ ਆਵਾਜ਼ ਉਹਦੇ ਨਾਲ ਮਿਲਦੀ ਨਾ ਹੋਵੇ ਫਿਰ ਵੀ ਨਹੀਂ ਢੁਕੇਗਾ। ਤੇ ਜੇ ਕੀਰਤਨ ਕਰਨ ਵਾਲੇ ਦੀ ਆਵਾਜ਼ ਗੁਆਚ ਜਾਂ ਇਕੱਲੀ ਸੁਰ ਰਹਿ ਜਾਏ ਫਿਰ ਵੀ ਗੱਲ ਨਹੀਂ ਬਣੇ, ਗੱਲ ਤਿੰਨਾਂ ਦੀ ਬਰਾਬਰ ਹੋਵੇ, ਆਪ ਜੀ ਜਾਣਦੇ ਹੋ। ਹੁਣ ਜਦੋਂ ਸਤਸੰਗ ਜੀ ਰਾਗ ਧਨਾਸਰੀ ਇਸ ਪਾਵਨ ਰਾਗ ਅੰਦਰ ਧੰਨ ਗੁਰੂ ਅਮਰਦਾਸ ਸਾਹਿਬ ਮਹੱਲਾ ਤੀਜਾ ਉਹਨਾਂ ਦਾ ਪਾਵਨ ਸ਼ਬਦ ਹੈ ਤੇ ਇਹਨੂੰ ਇਹ ਵੀ ਵਿਦਵਾਨ ਮੰਨਦੇ ਨੇ, ਧੰਨ ਕਹੀਏ ਜੀਵ ਆਤਮਾ ਤੇ ਆਸਰੀ ਕਹੀਏ ਇਹ ਉਹ ਰਾਗਨੀ ਹੈ ਜਿਹਨੂੰ ਰਾਗ ਬਣਾ ਕੇ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਕੀਤਾ। ਸਾਹਿਬ ਕਹਿੰਦੇ ਇਹ ਤੇਰੀ ਜ਼ਿੰਦਗੀ ਦਾ, ਤੇਰੀ ਜੀਵ ਆਤਮਾ ਦਾ ਆਸਰਾ ਬਣ ਜਾਏ। ਸੁਣਿਓ, ਜਿਹਦੇ ਜੀਵਨ ਦਾ ਆਸਰਾ ਇਸ ਰਾਗ ਦੀ ਇਹ ਬਾਣੀ ਬਣ ਜਾਏਗੀ ਨਾ ਜੀ, ਤੇ ਗੁਰੂ ਸਾਹਿਬ ਨੇ ਜਿੱਥੇ ਸੋਠ ਨੂੰ ਕਿਹਾ ਨਾ ਸੋਰਠ ਸੋ ਰਸ ਪੀਜੀ ਹੈ, ਤੇ ਜਦੋਂ ਧਨਾਸਰੀ ਦੀ ਵਾਰੀ ਆਈ, ਹੁਣ ਕਈ ਵਾਰੀ ਕਈ ਵਿਦਵਾਨ ਸੱਜਣ ਜਾਂ ਅਜੋਕੇ ਲੋਕ ਇਹ ਵੀ ਕਹਿਣਗੇ ਰਾਗ ਨਹੀਂ ਕਿਦਾ, ਤੇ ਗੁਰੂ ਗ੍ਰੰਥ ਸਾਹਿਬ ਤੁਸੀਂ ਅੱਗੇ ਜਾ ਕੇ ਪੜ੍ਹਦੇ ਹੋ ਤੇ ਉੱਥੋਂ ਇਹਦਾ ਜਿਹੜਾ ਅਰਥ ਹੈ ਗੁਰੂ ਗ੍ਰੰਥ ਸਾਹਿਬ ਨੇ ਪਲਿੰਗ ਰੂਪ ਚ ਕੀਤਾ ਹੈ। ਸਾਹਿਬ ਨੇ ਕਿਹਾ ਧਨਾਸਰੀ ਧਨਵੰਤੀ ਜਾਣੀ ਹੈ ਭਾਈ, ਜੇ ਕਦੇ ਜੀਵ ਆਤਮਾ ਜੁੜ ਜਾਏ ਬਾਣੀ ਨਾਲ ਇਸ ਰਾਗ ਦੁਆਰਾ ਇਸ ਪ੍ਰੇਮ ਦੁਆਰਾ ਧਨਵੰਤੀ ਹੋ ਜਾਏਗੀ, ਧਨ ਵਾਲੀ ਹੋ ਜਾਏਗੀ। ਇਹ ਹੈ ਪਾਵਨ ਰਾਗ ਦੀ ਸੰਖੇਪ ਬਣਤਰ, ਸਮਾਂ ਇਤਨਾ ਹੈ। ਮਹੱਲਾ ਤੀਜਾ, ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਬਖਸ਼ਿਸ਼ ਕਰਦੇ ਨੇ, ਜਿਨ੍ਹਾਂ ਦੀ ਮੁਕੱਦਸ ਬਾਣੀ ਗੁਰੂ ਗ੍ਰੰਥ ਸਾਹਿਬ ਅੰਦਰ 17 ਰਾਗਾਂ ਅੰਦਰ ਦਰਜ ਹੈ। ਘਰ ਚੌਥਾ ਇਸ ਪਾਵਨ ਸ਼ਬਦ ਨੂੰ ਗਾਉਂਦਿਆਂ ਜਿਹੜੀ ਹੁਣ ਤੱਕ ਇਹਦੀ ਖੋਜ ਪੜਤਾਲ ਹੋਈ, ਨਹੀਂ ਤਾਂ ਜਦੋਂ ਪੁਰਾਤਨ ਮਹਾਂਪੁਰਸ਼ਾਂ ਦੇ ਲੇਖ ਤੁਸੀਂ ਉਹਨਾਂ ਦੀ ਲੇਖਣੀ ਪੜੋਗੇ, ਉਹਨਾਂ ਦੀ ਕਥਾ ਸੁਣੋਗੇ, ਤੇ ਇਹ ਗੱਲ ਪੱਕੀ ਹੈ ਕਿ ਉਹਨਾਂ ਕਿਹਾ ਹੋਰ ਖੋਜ ਦੀ ਲੋੜ। ਘਰ ਚੌਥਾ ਚੌਥੇ ਘਰ ਅੰਦਰ ਗਾਉਣ ਦਾ ਉਪਦੇਸ਼ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਇਹ ਸ਼ਬਦ ਰਾਹੀਂ ਕਰਦੇ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਪਿਛਲੀ ਵਾਰ ਆਪਾਂ ਸਮਝੇ ਸੀ ਇੱਕ ਓਅੰਕਾਰ, ਫਿਰ ਸੁਣਿਓ ਏਕਾ ਹਿੰਦਸਾ ਹੈ, ਇਹ ਮੈਥੇਮੈਟੀਕਲੀ ਇਹ ਗਣਿਤ ਦਾ ਹੈ। ਓਅੰਕਾਰ ਅੱਖਰ ਨੇ ਜਿਹਨੂੰ ਆਪਾਂ ਓਕਾਰ ਆਕਾਰ ਮਾਕਾਰ ਕਹਿੰਦੇ,
ਜਦੋਂ ਕਾਰ ਲੱਗ ਗਈ, ਕਾਰ ਦਾ ਅਰਥ ਹੁੰਦਾ ਸਦੀਵੀ ਲਾਈਨ, ਜਿਵੇਂ ਇੱਕ ਲਾਈਨ ਵਾਹੁਣ ਲੱਗ ਜਾਈਏ ਉਹਦਾ ਕੋਈ ਅੰਤ ਨਹੀਂ, ਜਿੱਥੋਂ ਤੱਕ ਮਰਜ਼ੀ ਲਿਜਾਂਦੇ ਰਹੋ। ਕਾਰ ਤੇ ਕਾਰ ਸੰਸਕ੍ਰਿਤ ਵਿੱਚ ਕਹਿੰਦੇ ਨੇ, ਉਹ ਅੱਖਰ ਜਿਹਦੀ ਹੋਂਦ ਮਿਟਦੀ ਨਹੀਂ ਲਗਾਤਾਰ, ਉਹ ਓਂਕਾਰ ਉਹ ਮਾਲਕ ਪ੍ਰਮਾਤਮਾ ਸਹਿਬ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਜਿਹੜਾ ਇੱਕ ਹੈ, ਜਿਹਤੋਂ ਸਭ ਕੁਝ ਪੈਦਾ ਹੁੰਦਾ, ਜਿਹਦੇ ਵਿੱਚ ਹਰ ਕੋਈ ਜਿਉਂਦਾ ਤੇ ਜਿਹੜਾ ਹਰ ਕਿਸੇ ਨੂੰ ਲੈ ਕਰਦਾ ਮਾਰਦਾ ਹੈ, ਉਹ ਮਾਲਕ ਪ੍ਰਮਾਤਮਾ ਸਦੀਵ ਕਾਲ ਇੱਕ ਹੈ ਤੇ ਇੱਕ ਰਸ ਵਿਆਪਕ ਹੈ। ਐਸਾ ਮਾਲਕ ਪ੍ਰਮਾਤਮਾ ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜੀ।
ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ।
ਪਹਿਲਾਂ ਬੇਨਤੀ ਸੁਣਿਓ, ਅੱਜ ਕਈ ਵਾਰੀ ਬੰਦਾ ਕਹਿੰਦਾ ਮੈਂ ਕਿਸੇ ਦਾ ਮੰਗਤਾ ਨਹੀਂ। ਗੁਰੂ ਸਾਹਿਬ ਨੇ ਕਿਹਾ ਦੁਨੀਆ ਵੀ ਸਾਰੀ, ਜਿੰਨੀ ਦੁਨੀਆ ਸਾਰੀ ਮੰਗਤਾ ਹੈ, ਕੋਈ ਪੁਰਸ਼ ਰੂਪ ਹੈ ਕੋਈ ਔਰਤ ਹੈ, ਪਰ ਫਰਕ ਇੰਨਾ ਹੈ, ਦੁਨੀਆ ਦੇ ਲੋਕ ਜੀ ਤੋਂ ਕੀ ਤੋਂ ਮੰਗਦੇ ਨੇ। ਕੋਈ ਕਿਸੇ ਥਾਂ ਤੇ ਜਾ ਕੇ ਮੰਗਦਾ ਹੈ ਗੁਸਤਾਖੀ ਮਾਫ਼, ਕੋਈ ਕਬਰਾਂ ਮੜੀਆਂ ਤੋਂ ਮੰਗਦਾ ਹੈ, ਪਰ ਸਿੱਖ ਐਸਾ ਨਹੀਂ ਹੈ। ਸਿੱਖ ਵੀ ਮੰਗਦਾ, ਪਰ ਸਿੱਖ ਮੰਗਦਾ ਹੈ ਗੁਰੂ ਕੋਲੋਂ। ਫਰਕ ਕੀ ਹੈ, ਜਦੋਂ ਗੁਰੂ ਅਰਜਨ ਦੇਵ ਸਾਹਿਬ ਦੇ ਬਚਨ ਆਪ ਜੀ ਪੜ੍ਹਦੇ ਹੋ ਤੇ ਮੇਰੇ ਸੱਚੇ ਪਾਤਸ਼ਾਹ ਨੇ ਬਚਨ ਕਹਿਣ ਲੱਗੇ, ਉਹ ਤੋਂ ਮੰਗੀ ਜਿਹਦੇ ਦਿੱਤੇ ਨਾਲ ਰੱਜ ਆ ਜਾਏ। ਤੁਸੀਂ ਬੰਦੇ ਕੋਲੋਂ ਆਪਾਂ ਮੰਗਾਂਗੇ, ਅੱਜ ਮੰਗਾਂਗੇ ਕੱਲ੍ਹ ਫਿਰ ਮੰਗਣਾ ਪਏਗਾ, ਕਿਉਂਕਿ ਬੰਦੇ ਦਾ ਦਿੱਤਾ ਕਦੇ ਥਿਰ ਨਹੀਂ ਰਹਿੰਦਾ ਜੀ। ਇਸ ਕਰਕੇ ਵਾਰ ਵਾਰ ਮੰਗਣਾ ਪੈਂਦਾ ਤੇ ਸੱਚੇ ਪਾਤਸ਼ਾਹ ਨੇ ਕਿਹਾ, ਮਾਨੁੱਖ ਕੀ ਟੇਕ ਬ੍ਰਿਥੀ ਸਭ ਜਾਣ, ਦੇਵਨ ਕੋ ਏਕ ਹੈ ਭਗਵਾਨ। ਉਹਦੇ ਦਿੱਤੇ ਨਾਲ ਕੀ ਹੁੰਦਾ, ਜਿਸ ਕਹਿ ਦੀਏ ਰਹਿ ਅਗਾਏ। ਅਗਾਏ ਦਾ ਅਰਥ ਰੱਜਣਾ ਨਹੀਂ ਕੇਵਲ, ਆਪਾਂ ਅਰਥ ਅਕਸਰ ਇਹ ਕਰਨੇ ਆ ਵੇਖੋ ਵੀ ਰੱਜ ਜਾਣਾ, ਅਗਾਏ ਦਾ ਅਰਥ ਹੈ ਸਦੀਵ ਕਾਲ ਰੱਜ ਜਾਣਾ, ਐਸਾ ਰੱਜ ਜਾਣਾ ਮੁੜ ਕੇ ਭੁੱਖ ਹੀ ਨਾ ਲੱਗਣੀ। ਜਿਸ ਕਹਿ ਦੀਏ ਰਹਿ ਅਗਾਏ, ਬਹੁਰ ਨਾ ਤ੍ਰਿਸ਼ਨਾ ਲਾਗੇ ਆਏ। ਅਗਾਏ ਦਾ ਅਰਥ ਅਗਲੀ ਪੰਗਤੀ ਨੇ ਕਰ ਦਿੱਤਾ, ਮੁੜ ਕੇ ਭੁੱਖ ਲੱਗਦੀ ਨਹੀਂ, ਤ੍ਰਿਸ਼ਨਾ ਪੈਦਾ ਹੀ ਨਹੀਂ ਹੁੰਦੀ। ਇਸ ਲਈ ਉਹ ਤੋਂ ਮੰਗ ਜੀ ਦਾ ਦਿੱਤਿਆਂ ਕਦੇ ਤੋਟ ਨਹੀਂ ਆਉਂਦੀ। ਤੇ ਆਪਾਂ ਸੂਈਏ ਦੀ ਅੰਤਲੀਆਂ ਪੰਗਤੀਆਂ ਪੜ੍ਹੀਆਂ ਸਨ, ਭੱਟ ਸਾਹਿਬਾਨਾਂ ਨੇ ਸਾਰੀ ਗੱਲ ਉਹ ਸੂਈਏ ਚ ਗਿਣੀ ਹੈ ਕਿ ਗੁਰ ਅਮਰਦਾਸ ਪਰਸੀਏ ਪੋਹ ਪਾਤਕ ਬਿਨਾਸੈ, ਗੁਰ ਅਮਰਦਾਸ ਪਰਸੀਏ ਸਿੱਧ ਸਾਧਕ ਆਸਾਸ ਹੈ। ਇਹ ਸੂਈਏ ਦੀ ਅੰਤਲੀਆਂ ਪੰਗਤੀਆਂ ਚ ਕਿਹਾ, ਇੱਕ ਬਿਨ ਦੁੱਗਣ ਜੋ ਤੋ ਰਹੇ ਜਾਂ ਸੁਮੰਤਰ ਮਾਨਵੈ ਲਹਿ। ਸੁਣਿਓ, ਅੱਜ ਮੇਰੇ ਵਰਗੇ ਕਹਿੰਦੇ ਗੁਰੂ ਨੂੰ ਵੇਖਣਾ ਕੀ ਹੋ ਜਾਏਗਾ, ਤੇ ਨਾਲ ਪ੍ਰਮਾਣ ਪਤਾ ਕੀ ਦਿੰਦੇ ਹੈ, ਪ੍ਰਮਾਣ ਇਹ ਦਿੱਤਾ ਜਾਂਦਾ, ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਮੁਤਾਬਕ ਗੱਲ ਕਰਦੇ ਹਾਂ। ਗੁਸਤਾਖੀ ਮਾਫ਼ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਗੁਰੂ ਅਮਰਦਾਸ ਸਾਹਿਬ ਨੂੰ ਵੇਖ ਲੈ, ਜਿੰਨੇ ਪਦਾਰਥ ਉੱਤੇ ਗਿਣ ਲੈ ਤੈਨੂੰ ਸਾਰੇ ਮਿਲ ਜਾਣਗੇ। ਫਿਰ ਪੰਗਤੀ ਸੁਣਿਓ ਲਾਸਟ ਵਾਲੀਆਂ, ਇੱਕ ਬਿਨ ਦੁੱਗਣ ਜੋ ਤੋ ਰਹਿ। ਕਹਿਣ ਲੱਗੇ ਗੁਰੂ ਨਾਲ ਜੁੜੇ ਤੋਂ ਬਿਨਾਂ ਦੁੱਗਣ ਦਾ ਅਰਥ ਹੈ ਦੂਜਾ ਭਾਵ, ਦੂਜੀ ਗੱਲ ਮਿਟੇਗੀ ਨਹੀਂ, ਭਾਵ ਇੱਕ ਤੇ ਟੇਕ ਰੱਖ। ਇੱਕ ਬਿਨ ਦੁੱਗਣ ਜੋ ਤੋ ਰਹਿ ਕਦੋਂ, ਜਾਂ ਸੁਮੰਤਰ ਮਾਨਵਹਿ ਲਹਿ, ਜਦੋਂ ਮਨੁੱਖ ਗੁਰੂ ਤੋਂ ਮੰਤਰ ਲੈ ਲਵੇ, ਉਹਦਾ ਅਭਿਆਸ ਕਰੇ, ਗੁਰੂ ਸ਼ਬਦ ਨਾਲ ਜੁੜੇ, ਤੇ ਮਿਲੇਗਾ ਕੀ ਜੀ, ਜਾਲਪਾ ਪਦਾਰਥ ਇੱਤੜੇ ਕਿੰਨੇ ਜਿਹੜੇ ਸਾਰੇ ਗਿਣੇ ਨੇ, ਤੇ ਮਿਲਦੇ ਕਦੋਂ ਜੀ। ਅੱਜ ਅਸੀਂ ਵੇਖੋ ਬਾਣੀ ਪੜ੍ਹਨੀ ਵਿਚਾਰਨੀ ਹਰੇਕ ਗੱਲ ਸਿੱਖ ਲਈ ਜ਼ਰੂਰੀ ਹੈ, ਪਰ ਇਹ ਗੱਲ ਨੂੰ ਮਾਈਨਸ ਨਾ ਕਰੋ। ਕੋਈ ਪਿੰਡਾਂ ਵਿੱਚ ਅਸੀਂ ਵੇਖਦੇ ਹਾਂ ਵਿਚਰਦੇ ਹਾਂ, ਕੋਈ ਭਲਾ ਪੁਰਸ਼ ਜਾਂਦਾ ਗੁਰੂ ਕੋਲ, ਉਹ ਗੁਰਦੁਆਰੇ ਜਾਂਦਾ ਨਮਸਕਾਰ ਕਰਕੇ ਆਉਂਦਾ, ਤੂੰ ਕਿਹਾ ਜਾ ਰਿਹਾ ਇੱਥੇ ਤੇਰੇ ਆਉਣ ਦਾ ਕੀ ਫਾਇਦਾ ਜੇ ਤੂੰ ਬੈਠਣਾ ਨਹੀਂ, ਜਾਂ ਤੂੰ ਬਾਣੀ ਤੈਨੂੰ ਪੜ੍ਹਨੀ ਨਹੀਂ ਆਉਂਦੀ। ਇਹਦਾ ਮਤਲਬ ਉਹਦੇ ਗੱਲ 'ਚ ਇੱਕ ਦਿਨ ਗੱਲ ਬਹਿ ਜਾਏਗੀ ਵੀ ਗੁਰਦੁਆਰੇ ਜਾਣ ਦਾ ਕੀ ਫਾਇਦਾ। ਆ ਹੀ ਤਾਂ ਨਿਸ਼ਾਨੇ ਚੱਲਦੇ ਵਿਰੋਧੀਆਂ ਦੇ ਵੀ ਸਿੱਖ ਨੂੰ ਗੁਰੂ ਨਾਲੋਂ ਤੋੜੀਏ, ਤੇ ਗੁਰੂ ਨਾਲ ਉਹਦੇ ਟੁੱਟੇਗਾ ਜਿੱਦੇ ਗੁਰਦੁਆਰੇ ਤੋਂ ਉਹਦੀ ਭਾਵਨਾ ਉੱਠ ਜਾਏਗੀ, ਗੁਰਦੁਆਰਾ ਸਾਹਿਬ ਤੋਂ ਭਾਵਨਾ ਉਹਦੇ ਉੱਠੇਗੀ ਜਿੱਦੇ ਕਹਾਂਗੇ, ਜੇ ਬਾਣੀ ਸੁਣਦਾ ਨਹੀਂ ਉੱਥੇ ਜਾਣ ਦਾ ਕੀ ਫਾਇਦਾ। ਹੁਣ ਗੁਸਤਾਖੀ ਮਾਂ ਹਰੇਕ ਕੋਲ ਟਾਈਮ ਨਹੀਂ, ਮੌਜੂਦਾ ਸਮੇਂ 'ਚ ਉਹ ਲੰਮਾ ਟਾਈਮ ਸੰਗਤ ਵਿੱਚ ਕੱਢੇ, ਪਰ ਭੱਟ ਸਾਹਿਬਾਨ ਕਹਿੰਦੇ ਤੂੰ ਜਾ ਕੇ ਗੁਰੂ ਨੂੰ ਦੇਖ ਹੀ ਆਈ। ਦੇਖੋ ਬਾਣੀ ਦੇ ਬਚਨ ਤੇ ਅਰਥ ਸਭ ਨੇ ਉਹ ਕੀਤੇ ਨੇ, ਇੱਕ ਬਿਨ ਦੁੱਗਣ ਜੋ ਤੋ ਰਹਿ ਜਾਂ ਸੁਮੰਤਰ ਮਾਨਵੈ ਲਹਿ, ਜਾਲਪਾ ਪਦਾਰਥ ਤੜੇ ਗੁਰ ਅਮਰਦਾਸ ਡਿੱਠਾ ਮਿਲੇ। ਇੰਨੇ ਪਦਾਰਥ ਆ ਗੁਰੂ ਅਮਰਦਾਸ ਸਾਹਿਬ ਨੂੰ ਡਿੱਠਿਆਂ ਉਹਦੇ ਦਰਸ਼ਨ ਕੀਤੇ ਮਿਲ ਜਾਂਦੇ ਨੇ। ਐਸੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਭਿਖਾਰੀ ਹੋ ਪਰ ਬੰਦਿਆਂ ਤੋਂ ਨਾ ਮੰਗ। ਕੀ ਤੋਂ ਮੰਗ? ਗੁਰੂ ਕੋਲ ਮੰਗ। ਇਹ ਅਗਲੀ ਬੇਨਤੀ, ਤੁਸੀਂ ਬੰਦੇ ਕੋਲੋਂ ਮੰਗੋਗੇ ਭਾਵੇਂ ਤੁਹਾਡਾ ਕਿੰਨਾ ਹੀ ਮਿੱਤਰ ਹੋਵੇ ਜੀ, ਤੁਸੀਂ ਮੰਗਣ ਗਿਆ ਨੂੰ ਤੁਹਾਨੂੰ ਇੱਕ ਦਿਨ ਉਹ ਦੇ ਦੇਵੇਗਾ ਕੁਝ ਜੋ ਮੰਗੋਗੇ, ਦੂਜੇ ਦਿਨ ਵੀ ਦੇ ਦੇਗਾ, ਜੋ ਤੀਜੇ ਦਿਨ ਮੰਗੋਗੇ ਨਾ ਕਦੇ ਤੀਜੀ ਵਾਰੀ, ਤੇ ਉਹ ਆਂਢੀਆਂ ਗੁਆਂਢੀਆਂ ਜਾਂ ਸੱਜਣਾਂ ਨੂੰ ਦੱਸੇਗਾ ਕਾਹਦਾ ਬੰਦਾ ਮੇਰੇ ਕੋਲ ਮੰਗਦਾ ਹੀ ਰਹਿੰਦਾ। ਇਹਦਾ ਮਤਲਬ ਤੁਹਾਡੀ ਉਹਨੇ ਇੱਜ਼ਤ ਘਟਾ ਦਿੱਤੀ, ਮਾਣ ਸਨਮਾਨ ਨੂੰ ਘਾਟ ਲਾਈ, ਨੁਕਸਾਨ ਕੀਤਾ। ਪਰ ਆਹ ਬਾਪੂ ਦਾ ਡਰ ਹੈ, ਇਹਦੇ ਕੋਲੋਂ ਆ ਕੇ ਮੰਗੇ, ਇਹਨੇ ਕਿਸੇ ਨੇ ਕਹਿਣਾ ਹੀ ਨਹੀਂ ਵੀ ਇੱਥੋਂ ਮੰਗੇ, ਮਾਣ ਦੇਵੇਗਾ। ਇਸ ਲਈ ਵਿਦਵਾਨਾਂ ਨੇ ਮੰਨਿਆ, ਦੁਨੀਆਂ ਕੋਲੋਂ ਮੰਗੋਗੇ ਤੇ ਇੱਜ਼ਤ ਘਟੇਗੀ, ਗੁਰੂ ਕੋਲੋਂ ਮੰਗੇਗੇ, ਕਦੇ ਮੰਗਤੇ ਨੂੰ ਕੋਈ ਮਾਣ ਨਹੀਂ ਦਿੰਦਾ। ਪਰ ਇਹ ਗੁਰੂ ਰਾਮਦਾਸ ਸਾਹਿਬ ਦਾ, ਗੁਰੂ ਗ੍ਰੰਥ ਸਾਹਿਬ ਦਾ ਡਰ ਹੈ, ਇੱਥੋਂ ਜਿੰਨੀ ਵਾਰੀ ਮੰਗੋਗੇ ਉਨਾ ਮਾਣ ਵੀ ਵੱਧਦਾ ਜਾਏਗਾ। ਤਾਂ ਕਿਹਾ ਹਮ ਭੀਖਕ ਭਿਖਾਰੀ ਤੇਰੇ, ਭੀਖਕ ਕਹੀਏ ਕੋਈ, ਆਪਾਂ ਕਹੀਏ ਲੋਟਾ ਕਹੀਏ, ਕੋਈ ਝੋਲੀ ਲੈ ਕੇ ਮੰਗਣ ਵਾਲਾ, ਭੀਖਕ ਭਿਖਾਰੀ ਭਿਕਸ਼ੂ ਜਾਂ ਭਿਕਸ਼ਕ ਤੋਂ ਸ਼ਬਦ ਬਣਿਆ, ਕੁਝ ਮੰਗਣ ਵਾਲਾ, ਭੀਖਕ ਭਿਖਾਰੀ ਕੋਈ ਲੋਟਾ ਜਾਂ ਆਪਾਂ ਕਹੀਏ ਗੁਥਲੀ ਲੈ ਕੇ ਮੰਗਣ ਵਾਲਾ, ਮਾਲਕ ਜੀ ਮੈਂ ਭਿਖਾਰੀ ਹਾਂ ਪਰ ਤੇਰੇ ਦਰ ਦਾ, ਤੇਰੇ ਦਰ ਦਾ ਕਿਉਂ, ਕਿਉਂਕਿ ਤੂੰ ਨਿਜ ਪਤ ਹੈ ਦਾਤਾ। ਨਿਜ ਪਤ ਦਾ ਅਰਥ ਵਿਦਵਾਨਾਂ ਨੇ ਕੀਤਾ ਹੈ ਜੀ ਕਿ ਆਪਣੇ ਆਪ ਦਾ ਮਾਲਕ, ਨਹੀਂ ਤਾਂ ਕੋਈ ਆਪਣੇ ਆਪ ਦਾ ਮਾਲਕ ਨਹੀਂ ਦੁਨੀਆਂ 'ਚ ਇੱਕ ਪਰਮਾਤਮਾ ਤੋਂ ਬਿਨਾਂ। ਤੇ ਜਦੋਂ ਉਹਦੇ ਕੋਲ ਮੰਗੋਗੇ, ਕਿਸੇ ਨੇ ਵੀ ਸ਼ਬਦ ਲਿਖਿਆ ਵੀ ਬੰਦੇ ਦੇ ਕੋਲ ਰੋਜ਼ ਜਾਈਏ ਨਾ, ਤੁਸੀਂ ਕਿਸੇ ਰਿਸ਼ਤੇਦਾਰ ਕੋਲ ਜਾਣ ਲੱਗ ਪਈਏ ਆਪਾਂ, ਪਹਿਲੇ ਦਿਨ ਜਾਓਗੇ ਬੜੇ ਸਲਾਦ ਲਾਏਗਾ, ਦੋ ਤਿੰਨ ਸਬਜ਼ੀਆਂ ਬਣਾਏਗਾ, ਬੜਾ ਕੁਝ ਬਣਾਏਗਾ, ਦੂਜੀ ਵਾਰੀ ਜਾਓਗੇ ਥੋੜਾ ਜਿਹਾ ਫਰਕ ਪੈ ਜਾਏ, ਤੇ ਕਦੇ ਇੱਕੋ ਮਹੀਨੇ ਚੌਥੀ ਵਾਰ ਚਲੇ ਜਾਈਏ ਇਕੱਲੀ ਦਾਲ ਤੇ ਰੋਟੀ ਰਹਿ ਜਾਏਗੀ, ਉਹ ਕਹੇਗੇ ਇਹ ਤੇ ਰੋਜ਼ ਆਉਂਦਾ, ਰੋਜ਼ ਥੋੜੀ ਇੰਨਾ ਪ੍ਰਬੰਧ ਹੁੰਦਾ, ਆਪਾਂ ਤੋਂ ਵੀ ਨਹੀਂ ਹੋਏਗਾ ਕੋਈ ਆਪਣੇ ਕੋਲ ਆਏਗਾ। ਇਸ ਲਈ ਮਾਣ ਘਟ ਗਿਆ, ਪਰ ਇਹ ਗੁਰੂ ਦਾ ਡਰ ਹੈ, ਬੰਦਿਆਂ ਕੋਲ ਜਾਓਗੇ ਜਿੰਨਾ ਜਾਓਗੇ ਮਾਣ ਘਟੇਗਾ, ਅਪਮਾਨ ਵਧੇਗਾ। ਸੱਚੇ ਪਾਤਸ਼ਾਹ ਦੇ ਦਰ ਤੇ ਆਓਗੇ, ਜਿੰਨਾ ਆਓਗੇ ਉਨਾ ਸਨਮਾਨ ਵਧੇਗਾ। ਇਹਦੇ ਦਰ ਤੇ ਆਇਆ ਦੁਨੀਆਂ ਵਿੱਚ ਵੀ ਵਿਸ਼ਵਾਸ ਬਣਦਾ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਤੂੰ ਆਪਣੇ ਆਪ ਦਾ ਨਿਜ ਪਤ ਦਾ ਮਾਲਕ ਹੈ, ਤੇ ਜਿਹੜਾ ਤੇਰੇ ਦਰ ਦਾ ਭਿਖਾਰੀ ਹੋ ਜਾਏ ਉਹ ਤੇਰੇ ਦਰ ਤੋਂ ਮਾਣ ਪ੍ਰਾਪਤ ਬਖਸ਼ਿਸ਼ ਪ੍ਰਾਪਤ ਕਰਦਾ ਹੈ ਜੀ।
ਉਹ ਦਇਆਲ ਨਾਮ ਦੇਹ ਮੰਗਤ ਜਨ ਕਉ, ਸਦਾ ਰਹੁ ਰੰਗ ਰਾਤਾ।
ਹੁਣ ਭਿਖਾਰੀ ਹੋ ਗਏ, ਅਗਲੀ ਗੱਲ ਬਹੁਤ ਸੋਹਣੀ ਗੱਲ ਕਿਸੇ ਨੇ ਲਿਖੀ ਹੈ, ਜਦੋਂ ਵੀ ਕੋਈ ਗੁਰੂ ਕੋਲੇ ਆਉਂਦਾ 90% ਤੋਂ ਵੱਧ ਲੋਕ ਕਾਮਨਾ ਕਰਕੇ ਆਉਂਦੇ ਨੇ, ਅਸੀਂ ਵੀ ਖੁਦ ਕਾਮਨਾ ਕਰਕੇ, ਕੋਈ ਕਥਾ ਕੀਰਤਨ ਕਰਨ ਵਾਲਾ ਕੋਈ ਵਿਰਲਾ ਗੁਰਮੁਖ ਮਹਾਤਮਾ ਨੂੰ ਛੱਡ ਕੇ, ਮੌਜੂਦਾ ਸਮੇਂ 'ਚ ਬਹੁਤ ਅਕਸਰ ਅਸੀਂ ਇਸ ਕਰਕੇ ਆਉਂਦੇ ਵੀ ਸਾਡਾ ਰੁਜ਼ਗਾਰ ਚੱਲੇਗਾ, ਇਹ ਸਾਡੀ ਵੀ ਤਾਂ ਕਾਮਨਾ ਹੀ ਹੈ ਨਾ ਪਹਿਲਾਂ, ਪਰ ਸਾਰੀ ਜ਼ਿੰਦਗੀ ਕਾਮਨਾ ਨਾ ਰਹਿ ਜਾਏ, ਇੱਕ ਦਿਨ ਇਹ ਭਾਵਨਾ ਬਣ ਜਾਏ। ਬਾਬਾ ਕਬੀਰ ਸਾਹਿਬ ਨੇ ਕਿਹਾ ਵੀ ਕੰਮ ਕਰਕੇ ਵੀ ਆ, ਕੁਝ ਮੰਗਣ ਲਈ ਵੀ ਆ, ਦੁੱਧ ਪੁੱਤ ਔਲਾਦ ਤੰਦਰੁਸਤੀ ਇਹ ਸਭ ਕੁਝ ਮੰਗ, ਪਰ ਇਹ ਕੰਮ ਕਰੀ ਕਬੀਰ, ਕਾਮ ਪਰੈ ਹਰ ਸਿਮਰੀ ਹੈ, ਜਿਵੇਂ ਕੰਮ ਪੈ ਤੋਂ ਚੇਤੇ ਕਰਦਾ ਨਾ, ਇਹਨੂੰ ਜ਼ਿੰਦਗੀ ਦਾ ਹਿੱਸਾ ਬਣਾ ਲੈ, ਐਸਾ ਸਿਮਰੋ ਨਿੱਤ, ਤੇ ਜਦੋਂ ਨਿੱਤ ਸਿਮਰਨ ਲੱਗ ਪਿਆ ਤੇਰੀ ਕਾਮਨਾ ਭਾਵਨਾ ਬਣ ਜਾਏਗੀ। ਇਹ ਨਾ ਹੋਵੇ ਕਾਮਨਾ ਪੂਰੀ ਹੋ ਗਈ ਤੇ ਛੱਡ ਜਾਏ, ਜਿਹਦੀ ਕਾਮਨਾ ਪੂਰੀ ਹੋ ਗਈ ਫਿਰ ਭਾਵਨਾ ਕੀ ਬਣਾਉਣੀ ਹੈ, ਫਿਰ ਤੈਨੂੰ ਪਤਾ ਲੱਗ ਜਾਏ ਮੈਨੂੰ ਮੰਗਣਾ ਕੀ ਚਾਹੀਦਾ। ਤੇ ਜਦੋਂ ਬਾਣੀ ਪੜ੍ਹਨ ਲੱਗਿਆ ਨਾ ਸਿੱਖਾ, ਗੁਰੂ ਸਾਹਿਬ ਤੇਰੇ ਤੇ ਕਿਰਪਾ ਕਰਨਗੇ, ਤੈਨੂੰ ਦੱਸਣਗੇ ਮੰਗਣਾ ਕੀ ਹੈ, ਮੰਗਣਾ ਕੀ ਹੈ, ਮੰਗਣਾ ਮੰਗਣ ਨੀਕਾ, ਸਭ ਤੋਂ ਵਧੀਆ ਮੰਗਣਾ, ਧੀਆਂ ਪੁੱਤਰ ਜੋ ਮੰਗੇਗਾ ਉਹ ਬਿਣਸ ਜਾਏਗਾ। ਹੁਣ ਕੁਝ ਦੁਨੀਆਂ ਲਈ ਮੰਗਦਾ ਹੈ, ਕੁਝ ਔਲਾਦ ਲਈ ਮੰਗਦਾ ਹੈ, ਪਰ ਗੁਰੂ ਸਾਹਿਬ ਕੋਲ ਆ ਕੇ ਕਦੇ ਆਪਣੇ ਲਈ ਵੀ ਮੰਗਣਾ। ਹੁਣ ਆਪਣੇ ਲਈ ਕੀ ਹੈ, ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ, ਮਾਲਕ ਦਾ ਨਾਮ ਮੰਗ। ਇੱਥੇ ਵੀ ਸਾਹਿਬ ਇਹ ਬਖਸ਼ਿਸ਼ ਕਰਦੇ ਨੇ, ਹੋ ਦਇਆਲ ਮਾਲਕ ਜੀ ਮੈਂ ਭਿਖਾਰੀ ਬਣ ਕੇ ਆਇਆ, ਝੋਲੀ ਅੱਡ ਕੇ ਆਇਆ, ਭੀਖਕ ਹੋ ਕੇ ਆਇਆ, ਹੋ ਦਇਆਲ ਨਾਮ ਦੇਹੋ ਮੰਗਤ ਜਨ ਕਉ, ਮੇਰੇ ਤੇ ਦਿਆਲ ਹੋ ਮੈਨੂੰ ਨਾਮ ਦੇ। ਦਾਸ ਕਈ ਵਾਰ ਬੇਨਤੀ ਕਰਦਾ ਹੈ, ਦੇਖੋ ਗਰਮੀਆਂ ਦੀ ਰੁੱਤ ਹੈ, ਰੁੱਤ ਮੌਸਮ ਮੁਤਾਬਕ ਉਧਾਰਨਾ ਠੀਕ ਹੁੰਦੀਆਂ, ਜਲਦੀ ਪਕੜ ਚ ਆਉਂਦੀਆਂ। ਤੁਸੀਂ ਕਿਸੇ ਦੇ ਦਰਖਤ ਥੱਲੇ ਜਾ ਕੇ ਖੜ ਜਾਓ, ਚਲੋ ਹੁਣ ਤੇ ਸਮੇਂ ਬਦਲ ਗਿਆ, ਤੁਸੀਂ 40 ਸਾਲ ਹੀ ਪਿੱਛੇ ਜਾ ਕੇ ਵੇਖੋ ਜਾਂ 35 ਸਾਲ, ਦਰਖਤਾਂ ਥੱਲੇ ਪਿੰਡਾਂ 'ਚ ਸੱਥਾਂ 'ਚ ਮੰਜੇ ਡਾਹੇ ਹੁੰਦੇ ਸੀ, ਕਿਹੜੀ ਬਿਜਲੀ ਤੇ ਕਿਹੜੇ ਪੱਖੇ ਸਨ, ਤੇ ਜਿਹਦਾ ਦਰਖਤ ਹੋਣਾ ਉਹਦੀ ਅਧੀਨਗੀ ਥੱਲੇ ਰਹਿਣਾ, ਉਹਦੇ ਜਾ ਕੇ ਮੰਜਾ ਡਾਹ ਲੈਣਾ, ਤੇ ਸ਼ਾਮ ਪੈ ਜਾਣੀ ਆਪਣੀ ਮੰਜੀ ਚੁੱਕ ਕੇ ਘਰ ਲਿਆਉਣੀ, ਰੋਜ਼ ਲਿਜਾਣੀ ਧੁੱਪ 'ਚ, ਮੰਜੀ ਛਾਵੇਂ ਤੇ ਰੋਜ਼ ਸ਼ਾਮਾਂ ਪਈਆਂ ਨੂੰ ਘਰ ਲਿਆਉਣੇ ਤੇ ਕਿਸੇ ਸਿਆਣੇ ਸੱਜਣ ਨੇ ਸਲਾਹ ਦੇਣੀ ਤੂੰ ਦਰਖਤ ਆਪਣਾ ਕਿਉਂ ਨਹੀਂ ਲਾ ਲੈਂਦਾ ਦੋ ਚਾਰ ਸਾਲਾਂ ਚ ਦਰਖਤ ਬਣ ਜਾਏਗਾ ਮੰਜੀਆਂ ਚੁੱਕ ਕੇ ਕਿਸੇ ਦੇ ਘਰ ਜਾਣ ਦੀ ਲੋੜ ਨਹੀਂ ਆਪਣੇ ਘਰ ਛਾਂ ਹੋ ਜਾਏਗੀ ਤੇ ਜਦੋਂ ਦਰਖਤ ਘਰ ਆ ਜਾਏ ਨਾ ਫਿਰ ਛਾਂ ਮੰਗਣ ਨਹੀਂ ਜਾਣਾ ਪੈਂਦਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਪਰਮਾਤਮਾ ਦਾ ਨਾਮ ਤੇ ਪਰਮਾਤਮਾ ਦਰਖਤ ਹੈ ਆਹ ਜਿੰਨੇ ਦੁਨੀਆਂ ਦੇ ਪਦਾਰਥ ਛਾਂ ਹੈ ਛਾਂ ਨੂੰ ਕਿੰਨੀ ਵਾਰੀ ਮੰਗੇਗਾ ਕਦੇ ਕੀ ਤੋਂ ਮੰਗਦਾ ਕਿ ਤੂੰ ਕੀ ਤੋਂ ਮੰਗਦਾ ਕਦੇ ਕਿਹਦੇ ਕੋਲ ਜਾਣਾ ਤੂੰ ਦਰਖਤ ਹੀ ਘਰ ਲਿਆ ਦਰਖਤ ਘਰ ਕੀ ਹੈ ਤੂੰ ਪੇੜ ਸਾਖ ਤੇਰੀ ਫੁੱਲੀ ਤੂੰ ਸੂਖਮ ਹੋਆ ਅਸਫੁੱਲੀ ਇਸ ਲਈ ਜਦੋਂ ਨਾਮ ਮੰਗਿਆ ਨਾਮ ਦਰਖਤ ਬਿਰਖ ਹੈ ਤੇ ਨਾਮ ਬਿਰਖ ਨੂੰ ਸਭ ਫਲ ਲੱਗਦੇ ਨੇ ਹੋਰ ਹੋ ਦਿਆਲ ਨਾਮ ਦੇ ਉਹ ਮੰਗਤ ਜਨਕੋ ਮਾਲਕ ਜੀ ਮੈਨੂੰ ਮੰਗਤੇ ਦੀ ਝੋਲੀ ਚ ਨਾਮ ਦਾਨ ਪਾਓ ਤੇ ਮਿਲੇਗਾ ਕਿ ਸਦਾ ਰਹੂ ਰੰਗ ਰਾਤਾ ਨਾਮ ਨਾਲ ਜੁੜੇ ਹੋਏ ਦੀ ਇਹ ਨਿਸ਼ਾਨੀ ਹੈ ਉਹ ਸਦਾ ਮਾਲਕ ਦੇ ਰੰਗ ਵਿੱਚ ਰਤਿਆ ਰਹਿੰਦਾ ਹੈ ਜੀ
ਹਉ ਬਲਿਹਾਰੈ ਜਾਓ ਸਾਚੇ ਤੇਰੇ ਨਾਮ ਵਿਟਹੋ
ਇਸ ਲਈ ਰਹਾਓ ਦੀ ਪੰਗਤੀ ਸਾਹਿਬ ਗੁਰੂ ਅਮਰਦਾਸ ਸਾਹਿਬ ਕਿਰਪਾ ਕਰਦੇ ਨੇ ਮਾਲਕ ਜੀ ਐਸੇ ਤੇਰੇ ਨਾਮ ਤੋਂ ਮੈਂ ਸਦਾ ਬਲਿਹਾਰ ਜਾਣਾ ਪੰਗਤੀ ਨੂੰ ਫਿਰ ਧਿਆਨ ਨਾਲ ਸੁਣਿਓ ਹਉ ਬਲਿਹਾਰੇ ਜਾਓ ਸਾਚੇ ਤੇਰੇ ਨਾਮ ਵਿਟਹੋ ਬਹੁਤੇ ਵਿਦਵਾਨ ਇਹ ਸਾਚੇ ਸ਼ਬਦ ਨੂੰ ਡੇਲੀ ਦੀਪਕ ਵੀ ਲੈਂਦੇ ਵੀ ਮਾਲਕ ਜੀ ਤੂੰ ਵੀ ਸੱਚਾ ਤੇ ਸਾਚੇ ਨਾਮ ਵਿਟਹੋ ਇੱਕ ਬੇਨਤੀ ਤੁਹਾਨੂੰ ਹੋਰ ਕਰਾਂ ਜਿਹੜਾ ਸ਼ਬਦ ਡੇਲੀ ਦੀਪਕ ਹੋਵੇ ਉਹਦੇ ਤੇ ਕਦੇ ਵੀ ਸ਼ਰਾਬ ਨਹੀਂ ਹੁੰਦਾ ਜਿਵੇਂ ਅਸੀਂ ਪਤਾਲਾਂ ਪਤਾਲ ਤੇ ਅਗਾਸਾ ਅਗਾਸ ਪੜ੍ਹਦੇ ਹਾਂ ਕਈ ਵਾਰੀ ਅਸੀਂ ਲੱਖ ਨੂੰ ਇੱਧਰ ਲਾਉਣੇ ਕਈ ਵਾਰੀ ਲੱਖ ਨੂੰ ਉੱਧਰ ਲੈ ਜਾਣ ਜੇ ਇੱਕ ਪਾਸੇ ਲਾ ਲਓਗੇ ਤੇ ਦੂਜਾ ਪਾਸਾ ਰਹਿ ਜਾਏ ਜੇ ਅਗਾਸਾ ਅਗਾਸ ਨਾਲ ਲੱਖ ਪੜ੍ਹ ਲਓਗੇ ਨਾ ਤੇ ਫਿਰ ਪਤਾਲਾ ਪਤਾਲ ਨਾਲ ਲੱਖ ਕਿੱਥੋਂ ਜੋੜੋ ਇਹ ਗੱਲਾਂ ਸਾਰੀਆਂ ਪੁਰਾਤਨ ਫਿਰ ਬੇਨਤੀ ਕਰ ਰਿਹਾ ਵਿਦਿਆਲਿਆਂ ਚੋਂ ਪੁਰਾਤਨ ਮਹਾਤਮਾ ਪੜ੍ਹਾਉਣ ਵਾਲੇ ਉਂਗਲਾਂ ਬਣਾ ਕੇ ਸਮਝਾਉਂਦੇ ਸਨ ਤੇ ਕਈ ਵਾਰੀ ਦਾਸ ਬੇਨਤੀ ਕਰਦਾ ਇਹਨੂੰ ਬੜੇ ਪਿਆਰ ਧਿਆਨ ਨਾਲ ਸਮਝੋ ਇਸ ਤ੍ਰਾਸਦੀ ਨੂੰ ਪੁਰਾਣੇ ਟਾਈਮਾਂ ਚ ਲੋਕ ਕੋਈ 5-10 ਸਾਲ ਵਿਦਿਆ ਪੜ੍ਹ ਕੇ ਫਿਰ ਇਸ ਖੇਤਰ ਚ ਆਉਂਦੇ ਸਨ ਉਹਨਾਂ ਨੂੰ ਸਮਝ ਪੈ ਜਾਂਦੀ ਸੀ ਉਮਰ ਦੇ ਹਿਸਾਬ ਨਾਲ ਵੀ ਵਿਦਿਆ ਦੇ ਹਿਸਾਬ ਨਾਲ ਵੀ ਤੇ ਪੰਥ ਚ ਐਸਾ ਨਹੀਂ ਸੀ ਕੋਈ ਝਗੜਾ ਹੁੰਦਾ ਉਹ ਦੂਜੇ ਵਖਰੇਵੇਂ ਸਨ ਇਹਨਾਂ ਵਖਰੇਵਿਆਂ ਦਾ ਕਾਰਨ ਇਹ ਹੈ ਜਿਹਦਾ ਜੀ ਕਰਦਾ ਕੁਝ ਪੜ੍ਹਿਆ ਨਹੀਂ ਕਿਤੋਂ ਕੁਝ ਸਿੱਖਿਆ ਨਹੀਂ ਉਹਨੇ ਸ਼ੁਰੂ ਕਰਤਾ 10 ਸਾਲ ਉਹ ਲੱਗਾ ਰਿਹਾ ਮੁੜ ਕੇ ਦੂਜੂ ਹੋ ਗਿਆ ਕਹਿੰਦਾ ਮੈਨੂੰ ਹੁਣ ਇੱਦਾਂ ਸਮਝ ਆਉਂਦੀ ਉਹਦਾ ਕਾਰਨ ਕੀ ਹੈ ਸਿੱਖਿਆ ਨਹੀਂ ਇਸ ਲਈ ਦਿੱਲੀ ਦੀਪਕ ਅੱਖਰ ਹੁੰਦਾ ਜਿਹੜਾ ਸ਼ਬਦ ਹੁੰਦਾ ਉਹਦੇ ਤੇ ਵਿਸ਼ਰਾਮ ਨਹੀਂ ਉਹਨੂੰ ਦੋਵਾਂ ਨਾਲ ਪੜ੍ਹੀਦਾ ਦੋਵੇਂ ਪਾਸੇ ਲਾਈਦਾ ਇੱਦਾਂ ਕਹਿ ਲਓ ਅਰਥ ਕਰਨ ਲੱਗਿਆ ਵਿਸ਼ੇਸ਼ ਕਰਕੇ ਇਹ ਸਾਰੇ ਪਾਠ ਜਦੋਂ ਆਪਾਂ ਵੇਖਾਂਗੇ ਇਸ ਤਰੀਕੇ ਨਾਲ ਧਿਆਨ ਦੇਣ ਦੀ ਲੋੜ ਮਾਲਕ ਪਰਮਾਤਮਾ ਜੀ ਤੇਰੇ ਨਾਮ ਵਿਟਹੋ ਮੈਂ ਬਲਿਹਾਰ ਜਾਣਾ ਤੂੰ ਆਪ ਸੱਚਾ ਹੈ ਤੇ ਤੇਰਾ ਨਾਮ ਸੱਚਾ ਹੈ ਉਹ ਕਿਉਂ ਸੱਚਾ ਹੈ ਸਾਹਿਬ ਅਗਲੀ ਪੰਗਤੀ ਅੰਦਰ ਕਿਰਪਾ ਕਰਦੇ ਹਨ ਜੀ
ਕਰਨ ਕਾਰਨ ਸਭਨਾ ਕਾ ਏਕੋ ਆਵਰ ਨਾ ਦੂਜਾ ਕੋਈ
ਮਾਲਕ ਜੀ ਮੈਂ ਤੇਰੇ ਨਾਮ ਵਿਟਹੋ ਬਲਿਹਾਰ ਜਾਣਾ ਆਪਾਂ ਬਾਣੀ ਦੇ ਅੰਦਰ ਬਚਨ ਪੜ੍ਹਨੇ ਹੋ ਬਲਿਹਾਰੇ ਜਾਓ ਮਾਲਕ ਜੀ ਜਿੰਨੇ ਵੀ ਤੇਰੇ ਨਾਮ ਨੇ ਜੇਤੇ ਤੇਰੇ ਨਾਲ ਹੈ ਉਹ ਨਾਮ ਵਾਹਿਗੁਰੂ ਹੋਵੇ ਰਾਮ ਹੋਵੇ ਅੱਲਾ ਹੋਵੇ ਮੁਰਾਰੀ ਹੋਵੇ ਗੋਵਰਧਨ ਹੋਵੇ ਮੁਰਲੀਧਰ ਹੋਵੇ ਭਾਵ ਜਿਹੜੇ ਪ੍ਰਭੂ ਦਾ ਸੂਚਕ ਨਾਮ ਨੇ ਬੰਦੇ ਦਾ ਨਹੀਂ ਯਾਦ ਰੱਖਿਓ ਕਿਉਂ ਕਿਉਂਕਿ ਰਾਮ ਸਰੀਰ ਨਹੀਂ ਰਾਮ ਰਵ ਰਹੇ ਆ ਸਰਬੱਗੇ ਮਾਲਕ ਪਰਮਾਤਮਾ ਦੇ ਵਿਸ਼ੇਸ਼ਣ ਦੇ ਜਿੰਨੇ ਨਾਮ ਨੇ ਉਹ ਜਿੰਨੇ ਵੀ ਤੇਰੇ ਨਾਮ ਨੇ ਉਹ ਸੱਚੇ ਨੇ ਸਾਚੇ ਤੇਰੇ ਨਾਮ ਵਿਟੋ ਸੱਚੇ ਕਿਉਂ ਨੇ ਉਹ ਸਦਾ ਰਹਿਣ ਵਾਲੇ ਨੇ ਫਿਰ ਸੁਣਿਓ ਅਸੀਂ ਸਦਾ ਨਹੀਂ ਅਸੀਂ ਤਾਂ ਝੂਠ ਹਾਂ ਅੱਜ ਅਸੀਂ ਬੈਠੇ ਕੱਲ੍ਹ ਨੂੰ ਪਤਾ ਨਹੀਂ ਕਿਹੜਾ ਸਾਡੇ ਝੋਏ ਸੰਸਾਰ ਚੋਂ ਕੋਈ ਆਇਆ ਕੋਈ ਚਲਿਆ ਗਿਆ ਕੋਈ ਮੌਜੂਦ ਹੈ ਕੋਈ ਚਲਿਆ ਜਾਏਗਾ ਇੱਕ ਮਾਲਕ ਹੈ ਜਿਹੜਾ ਆ ਦੇ ਸੱਚ ਜੁਗਾ ਦੇ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਸ ਕਰਕੇ ਮਾਲਕ ਜੀ ਕਰਨ ਕਾਰਨ ਸਭਨਾ ਕਾ ਏਕੋ ਉਹ ਕਰਨ ਵੀ ਹੈ ਉਹ ਕਾਰਨ ਵੀ ਹੈ ਇੱਕ ਨੁਕਤਾ ਉੱਠਦਿਆਂ ਤੁਹਾਡੇ ਚਰਨਾਂ ਚ ਇਹਨੂੰ ਸਿਆਣੇ ਦਾਨੇ ਸੱਜਣ ਬੜੇ ਖਿਆਲ ਨਾਲ ਸੁਣਿਓ ਜਦੋਂ ਤੁਸੀਂ ਦੂਜੇ ਧਾਰਮਿਕ ਗ੍ਰੰਥਾਂ ਦਾ ਐਨਾਲਿਸਿਸ ਕਰੋਗੇ ਸਾਰੇ ਠੀਕ ਨੇ ਸਾਰੇ ਸੱਤ ਨੇ ਪਰ ਕਿਤੇ ਨਾ ਬਹੁਤ ਧਿਆਨ ਨਾਲ ਨੁਕਤਾ ਵੇਖਿਓ ਕਿਤੇ ਨਾ ਕਿਤੇ ਤੁਹਾਨੂੰ ਕੋਈ ਕੰਪਲੀਕੇਟਡ ਮਿਲੇਗੀ ਕੰਪਲੀਕੇਸ਼ਨ ਸਮਝ ਲਓ ਕਹਿ ਲਓ ਗੁੰਝਲ ਕਹਿ ਲਓ ਜਦੋਂ ਅਸੀਂ ਵੇਖਦੇ ਹਾਂ ਨਾ ਬਹੁਤਿਆਂ ਨੇ ਕਿਹਾ ਵੀ ਤੱਤ ਵੀ ਅਨਾਦੀ ਨੇ ਪਹਿਲਾਂ ਮੈਂ ਫਿਲੋਸਫੀ ਦੇ ਸ਼ਬਦ ਕਹਾਂ ਤੱਤ ਵੀ ਅਨਾਦੀ ਨੇ ਤੇ ਪਰਮਾਤਮਾ ਵੀ ਅਨਾਦੀ ਹੈ ਉਹਦਾ ਮਤਲਬ ਕੀ ਹੋਇਆ ਕਿ ਤੱਤ ਵੀ ਅਨਾਦੀ ਹੈ ਪਰਮਾਤਮਾ ਵੀ ਅਨਾਦੀ ਹੈ ਪਰ ਗੁਰਮਤ ਨੇ ਕਿਹਾ ਨਹੀਂ ਤਤ ਅਨਾਦੀ ਨਹੀਂ, ਭਾਵ ਤਤ ਆਪਣੇ ਆਪ ਤੋਂ ਨਹੀਂ, ਤਤ ਐਸਾ ਨਹੀਂ। ਹੁਣ ਇਹ ਤੱਤਾਂ ਤੋਂ ਪ੍ਰਮਾਤਮਾ ਸ੍ਰਿਸ਼ਟੀ ਬਣਾਉਂਦਾ ਹੈ, ਤੇ ਜੇ ਤੱਤ ਖਤਮ ਹੋ ਗਏ ਫਿਰ ਪ੍ਰਮਾਤਮਾ ਸ੍ਰਿਸ਼ਟੀ ਕਿੱਥੋਂ ਬਣਾਏ। ਇਸ ਲਈ ਗੁਰਮਤ ਨੇ ਕਿਹਾ ਕਾਰਨ ਵੀ ਉਹ ਹੈ ਤੇ ਕਰਨ ਵੀ ਉਹ ਹੈ, ਭਾਵ ਉਹਨੇ ਤੱਤ ਵੀ ਆਪਣੇ ਵਿੱਚੋਂ ਪੈਦਾ ਕੀਤੇ ਨੇ, ਸਮਝ ਲਓ। ਔਰ ਯਾਦ ਰੱਖਿਓ, ਇਹ ਗੱਲ ਕੇਵਲ ਗੁਰਮਤ ਨੇ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਨੇ ਕੀਤੀ ਹੈ, ਸਾਡੇ ਇਤਿਹਾਸ ਸਾਡੇ ਸਰੋਤਾਂ ਨੇ ਕੀਤੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਕਾਰਨ ਤੇ ਕਾਰਨ ਹੈ ਕਿ ਤੱਤ ਆਪਣੇ ਆਪ ਤੋਂ ਕਿੱਦਾਂ ਪ੍ਰਗਟ ਕੀਤੀ। ਆਪਾਂ ਪੜ੍ਹਨੇ ਆ, ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਓ। ਦੂਈ ਕੁਦਰਤ ਸਾਜੀ ਹੈ ਕਰ ਆਸਣ, ਡਿੱਠੋ ਚਾਓ ਕਰਨ ਕਾਰਨ ਸਭਨਾ ਕਾ ਇੱਕੋ। ਦੂਜੀ ਗੱਲ ਇਹ ਵੀ ਨਹੀਂ ਵੀ ਉਹ ਕੇਵਲ ਕਿਸੇ ਧਰਮ ਨੂੰ ਕਰਨ ਕਾਰਨ ਹੈ, ਸਾਰੀ ਸ੍ਰਿਸ਼ਟੀ ਨਹੀਂ, ਕੇਵਲ ਧਰਤੀ ਨਹੀਂ, ਜਿੰਨੇ ਬ੍ਰਹਿਮੰਡ ਨੇ ਸਾਰਿਆਂ ਦਾ ਕਰਤਾ ਉਹ ਹੈ। ਬੜੀ ਵਾਰ ਦਾਸ ਬੇਨਤੀ ਕਰਦਾ, ਆਪਾਂ ਅੱਜ ਉਸ ਪਾਸੇ ਨਹੀਂ ਜਾਣਾ। ਵੇਖੋ ਉਹਨੇ ਬ੍ਰਹਿਮੰਡ ਬਣਾਇਆ, ਤੁਸੀਂ ਵੇਖੋਗੇ ਤੇ ਹੈਰਾਨ ਹੋਵੋਗੇ। ਸੰਗਤ ਜੀ, 99.97% ਸੂਰਜ ਦਾ ਹਿੱਸਾ ਹੈ, 0.03% ਇੰਨਾ ਬਾਕੀ ਗ੍ਰਹਿ ਨੇ, 9 ਗ੍ਰਹਿ ਨੇ, 8 ਗ੍ਰਹਿ ਨੇ ਜਿਹੜੀ ਜਗ੍ਹਾ ਘੇਰੀ ਹੈ ਉਹ ਕੇਵਲ 0.03% ਹੈ, 99.97% ਇਹ ਜਗ੍ਹਾ ਕਿਹਨੇ ਘੇਰੀ ਹੈ, ਸੂਰਜ ਨੇ ਏਡਾ ਵੱਡਾ। ਉਹ ਤੋਂ ਫਿਰ ਧਰਤੀ ਬਣਦੀ, ਤੇ ਧਰਤੀ ਨੂੰ ਚਲਦਿਆਂ ਰੱਖਣ ਲਈ ਚੰਦਰਮਾ ਦੀ ਲੋੜ ਸੀ, ਚੰਦਰਮਾ ਬਾਅਦ ਚੋਂ ਚਾਹੁੰਦਾ। ਦੇਖੋ ਕਈ ਵਾਰ ਦਾਸ ਬੇਨਤੀ ਕਰਦਾ ਇੱਥੇ, ਫਿਰ ਸਮਝਿਓ ਕਾਰਨ ਕਾਰਨ ਸਭਨਾ ਕਾ ਇੱਕੋ। ਸਭਨਾ ਕਾ ਇੱਕੋ ਦਾ ਮਤਲਬ ਕੇਵਲ ਮਨੁੱਖਾਂ ਦਾ ਨਹੀਂ, ਉਹ ਗ੍ਰਹਿਆਂ ਦਾ ਵੀ ਕਰਤਾ ਹੈ, ਬ੍ਰਹਿਮੰਡਾਂ ਦਾ ਵੀ ਕਰਤਾ ਹੈ। ਤੇ ਪਿਛਲੇ ਦਿਨ ਦਾਸ ਪੜ੍ਹ ਰਿਹਾ ਸੀ ਤੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਪੜ੍ਹਨੇ ਆ ਨਾ, ਤੇ ਗੁਰੂ ਗ੍ਰੰਥ ਸਾਹਿਬ ਨੇ ਪਹਿਲਾਂ ਕਿਹਾ ਵੀ ਸਭ ਕੁਝ ਘਟਦਾ ਹੈ, ਕਰਨ ਕਾਰਨ ਕਿੱਦਾਂ। ਤੇ ਅੱਜ ਸਾਇੰਸ ਨੂੰ ਤੁਸੀਂ ਪੜ੍ਹ ਲਿਓ, 4 ਅਰਬ ਸਾਲ ਹੋ ਗਏ ਇਸ ਸਿਸਟਮ ਨੂੰ ਚੱਲਦਿਆਂ, ਸਾਇੰਸ ਮੁਤਾਬਕ ਬੇਨਤੀ ਕਰ ਰਹੇ ਹਾਂ ਅੱਜ, ਤੇ ਇੰਨਾ ਟਾਈਮ ਹੀ ਸਾਇੰਸ ਹੋਰ ਮੰਨਦੀ ਹੈ। ਪੰਜਾਬੀ ਚ ਕਹਿ ਲਓ ਵੀ ਜਿਹੜੀ ਐਸਟ੍ਰੋਨੋਮੀ ਉਹ ਇਹ ਕਹਿੰਦੀ ਵੀ ਤੁਹਾਡਾ ਸੂਰਜ ਅੱਧਾ ਬੁੱਢਾ ਹੋ ਗਿਆ, ਹੁਣ ਤੱਕ 50% ਚੱਲ ਚੁੱਕੇ ਆ, ਸਾਇੰਸ ਕਹਿੰਦੀ, ਬਾਕੀ ਮਾਲਕ ਜਾਣ। ਇਸ ਲਈ ਗੁਰਮਤ ਨੇ ਕਿਹਾ ਉਹਦਾ ਕਰਤਾ ਵੀ ਉਹ ਹੈ, ਪਰ ਧਰਤੀ ਤੇ ਸੂਰਜ ਦੀ ਹੋਂਦ ਤੋਂ ਬਾਅਦ ਕਰਨ ਕਾਰਨ ਸਭਨਾ ਕਾ ਇੱਕੋ। ਉਹਦੀ ਹੋਂਦ ਤੋਂ ਬਾਅਦ ਚੰਦਰਮਾ ਬਾਅਦ ਵਿੱਚ ਬਣਦਾ ਹੈ, ਤੇ ਚੰਦਰਮਾ ਕਿਉਂ ਬਣਿਆ, ਚੰਦਰਮਾ ਤੋਂ ਬਿਨਾਂ ਧਰਤੀ ਦਾ ਜੀਵਨ ਸੌਖਾ ਨਹੀਂ। ਆਪਾਂ ਵੇਖੋ ਜਿਵੇਂ ਸੂਰਜ ਦੀ ਰੋਸ਼ਨੀ ਹੌਲੀ ਹੌਲਾਉਂਦੀ ਹੈ ਤੇ ਹੌਲੀ ਹੌਲ ਜਾਂਦੀ ਹੈ, ਚੰਦਰਮਾ ਤੇ ਵੇਖੋਗੇ ਸੂਰਜ ਦੀ ਰੋਸ਼ਨੀ ਬਲਬ ਵਾਂਗੂ ਇੱਕਦਮ ਪੈਂਦੀ ਤੇ ਇੱਕਦਮ ਬੁੱਝ ਜਾਂਦੀ ਹੈ। ਮੇਰਾ ਮਤਲਬ ਕਹਿਣ ਦਾ, ਜਿੱਥੇ ਜਿੱਦਾਂ ਦੀ ਲੋੜ ਸੀ ਮਾਲਕ ਨੇ ਉਦਾਂ ਦਾ ਸਭ ਕੁਝ ਪੈਦਾ ਕਰ ਦਿੱਤਾ, ਕਿਉਂਕਿ ਉਹ ਸਭ ਕੁਝ ਦਾ ਕਰਤਾ ਹੈ। ਕਰਨ ਕਾਰਨ ਸਭਨਾ ਕਾ ਇੱਕੋ, ਇਹ ਨਾ ਸਮਝੋ ਸੂਰਜਾਂ ਨੂੰ ਬਣਾਉਣ ਵਾਲਾ ਕੋਈ ਹੋਰ, ਬ੍ਰਹਿਮੰਡਾਂ ਨੂੰ ਕੋਈ ਬਣਾਉਣ ਵਾਲਾ ਹੋਰ, ਅਵਰ ਨਾ ਦੂਜਾ ਕੋਈ, ਉਹ ਤੋਂ ਬਿਨਾਂ ਦੂਜਾ ਕੋਈ ਕਰਤਾ ਨਹੀਂ। ਉਹ ਕਾਰਨ ਵੀ ਆਪ, ਤੱਤ ਵੀ ਆਪ ਹੈ ਤੇ ਕਰਤਾ ਵੀ ਆਪ ਹੈ। ਆਪਾਂ ਬਚਨ ਪੜ੍ਹਨੇ, ਪੂਰਾ ਥਾਟ ਬਣਾਇਆ ਪੂਰਾ, ਵੇਖੋ ਇੱਕ ਸਮਾਨਾ, ਸਾਰਿਆਂ ਨੂੰ 5 ਤੱਤ ਲੱਗੇ ਨੇ। ਇਹ ਨਹੀਂ ਕੋਈ ਅਫਰੀਕਾ ਚ ਰਹਿੰਦਾ ਉਹ 3 ਤੱਤਾਂ ਦਾ ਤੇ ਕੋਈ ਦੱਖਣ ਚ ਰਹਿਣ ਵਾਲਾ 7 ਤੱਤਾਂ ਦਾ। ਅਵਰ ਨਾ ਦੂਜਾ ਕੋਈ, ਉਹ ਤੋਂ ਬਿਨਾਂ ਦੂਜਾ ਕੋਈ ਕਰਤਾ ਨਹੀਂ ਹੈ ਜੀ। ਠਹਿਰਾਓ ਦੇ ਕੇ ਸਾਹਿਬ ਕਿਰਪਾ ਕਰਦੇ ਹਨ,
ਬਹੁਤੇ ਪੀਰ ਪਾਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ।
ਹੁਣ ਰਹਾਓ ਤੋਂ ਬਾਅਦ ਸਾਹਿਬ ਕਿਰਪਾ ਕਰਦੇ ਹਨ ਕਿ ਮਾਲਕ ਅੱਗੇ ਬੇਨਤੀ ਕਰੀਏ, ਮਾਲਕ ਜੀ ਬਹੁਤੇ ਫੇਰ, ਫੇਰ ਕਹੀਏ ਚੱਕਰ, ਪਏ ਕਿਰਪਨ ਕਹੀਏ ਕੰਜੂਸ, ਭਾਵ ਕੀ ਹੈ ਵੀ ਮੈਂ ਕੰਜੂਸ ਹੋ ਕੇ ਕਿਰਪਨ ਹੋ ਕੇ ਧਨ ਜੋੜਿਆ ਪਹਿਲਾ ਅਰਥ, ਦੂਜੀ ਗੱਲ ਜਿਹੜੇ ਸਵਾਸ ਮਿਲੇ ਸਨ ਇਹਨਾਂ ਨੂੰ ਮੈਂ ਇੰਨੀ ਕਿਰਪਨ ਕੰਜੂਸੀ ਨਾਲ ਵਰਤਿਆ, ਦੁਨੀਆਂ ਦਾ ਧਨ ਕਮਾਉਣ ਲਈ ਵਰਤਿਆ, ਨਾਮ ਧਨ ਲਈ ਨਹੀਂ, ਜਿਹਦੇ ਕਰਕੇ ਕੀ ਹੋਇਆ ਅਬ ਕਿਛ ਕਿਰਪਾ ਕੀਜੈ, ਮੇਰਾ ਜਨਮ ਮਰਨ ਵਾਲਾ ਫੇਰ ਮਿਟਿਆ ਨਹੀਂ। ਇੱਕ ਨੁਕਤਾ ਫਿਰ ਸੁਣਿਓ ਬੇਨਤੀ ਪਿਆਰ ਨਾਲ, ਅੱਜ ਪਤਾ ਕੀ ਕਿਹਾ ਜਾਂਦਾ, ਕਹਿੰਦੇ ਜੀ ਕੋਈ ਜਨਮ ਹੁੰਦਾ ਹੀ ਨਹੀਂ ਹੋਰ। ਵੇਖੋ ਫਿਰ ਬੇਨਤੀ ਤੁਹਾਡੇ ਚਰਨਾਂ ਚ, ਇੱਥੇ ਜਾਂ ਮੀਡੀਏ ਰਾਹੀਂ ਜਿੱਥੇ ਵੀ ਸੁਣ ਰਹੇ ਹੋ, ਜੇ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖਣੇ ਆ, ਜੇ ਅਸੀਂ ਆਪਣੇ ਸੱਚੇ ਪਾਤਸ਼ਾਹ ਦੇ ਬਚਨਾਂ ਤੇ ਵਿਸ਼ਵਾਸ ਕਰਨੇ ਆ, ਗੁਰੂ ਗ੍ਰੰਥ ਸਾਹਿਬ ਤਾਂ ਮੰਨਦੇ ਨੇ। ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦਾ, ਜਾਂ ਧਰਮ ਨੂੰ ਨਹੀਂ ਮੰਨਦਾ, ਜਾਂ ਰੱਬ ਨੂੰ ਨਹੀਂ ਮੰਨਦਾ, ਉਹ ਕਵੇ ਕੋਈ ਜਨਮ ਨਹੀਂ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਜਦੋਂ ਕੋਈ ਬਾਪੂ ਦੀ ਗੋਦ ਚ ਬਹਿ ਕੇ ਕਹਿੰਦਾ ਤੇ ਫਿਰ ਬੇਨਤੀ ਕਰਨੀ ਪੈਂਦੀ, ਬਾਣੀ ਪੜਿਆ ਕਰ ਫਿਰ ਸਮਝੀ। ਦੋ ਸ਼ਬਦ ਸੁਣੇ ਅੱਜ ਪਿਆਰ ਨਾਲ, ਇਸੇ ਗੱਲ ਤੇ ਖੜ ਕੇ, ਬਹੁਤੇ ਫੇਰ ਪਏ ਕਿਰਪਨ ਕਹੋ ਅਬ ਕਿਛ ਕਿਰਪਾ ਕੀਜੈ। ਇੱਕ ਸ਼ਬਦ ਅੱਜ ਬਹੁਤ ਚੱਲਦਾ ਤਰਕ, ਤੇ ਬੜੀ ਵਾਰ ਮਨ ਚ ਆਉਂਦੀ ਕੁਝ ਇਹਦੇ ਲਈ ਕਹੀਏ, ਇੱਥੇ ਸੁਣਿਓ ਜਿਹੜੇ ਤਰਕ ਕਰਦੇ ਵੀ ਕੋਈ ਜਨਮ ਨਹੀਂ। ਪਹਿਲੀ ਗੱਲ ਤਾਂ ਤਰਕ ਦੀ ਪਰਿਭਾਸ਼ਾ ਪਤਾ ਕੀ ਹੈ? ਬਹੁਤਿਆਂ ਨੇ ਅੱਜ ਕਹਿਣਾ ਜੀ ਬਹੁਤ ਲਿਖਾਰੀ ਲਿਖਦੇ ਤੇ ਮੈਨੂੰ ਹੈਰਾਨੀ ਹੁੰਦੀ ਹੈ ਆਪਣੇ ਆਪ ਨੂੰ ਮਾਸਟਰ ਡਾਕਟਰੇਟਰ ਜਾਂ ਡਾਕਟਰ ਲਿਖਣ ਵਾਲੇ ਲੋਕ ਵੀ ਗੁਰੂ ਨਾਨਕ ਨੇ ਤਰਕ ਕੀਤੀ। ਕੌਣ ਕਹਿੰਦਾ ਗੁਰੂ ਨਾਨਕ ਨੇ ਤਰਕ ਕੀਤੀ? ਬਿਲਕੁਲ ਨਹੀਂ। ਤਰਕ ਦਾ ਅਰਥ ਹੁੰਦਾ ਅਕਲ, ਸੁਣਿਓ, ਅਕਲ ਮਾਈਨਸ ਵਿਸ਼ਵਾਸ ਬਰਾਬਰ ਤਰਕ। ਔਰ ਫਿਰ ਸ਼ਬਦ ਸੁਣਿਓ, ਅਕਲ ਕਹਿ ਲਓ, ਸਮਝ ਕਹਿ ਲਓ, ਗਿਆਨ ਕਹਿ ਲਓ, ਗਿਆਨ ਵਿੱਚੋਂ ਭਰੋਸਾ ਘਟਾ ਦਈਏ ਉਹਨੂੰ ਤਰਕ ਕਹਿੰਦੇ ਆ। ਹੁਣ ਕੀ ਸਿੱਖ ਰੋਜ਼ ਭਰੋਸਾ ਦਾਨ ਮੰਗਦਾ ਨਹੀਂ? ਸਿੱਖ ਦੇ ਗਿਆਨ ਚੋਂ ਭਰੋਸਾ ਨਿਕਲ ਜਾਏ, ਗਿਆਨ ਕਾਹਦਾ ਰਹਿ ਗਿਆ? ਇਹਦੂ ਅਗਲੀ ਗੱਲ, ਅਕਲ ਜਮਾਂ ਵਿਸ਼ਵਾਸ, ਇਹਨੂੰ ਵਿਵੇਕ ਕਹਿੰਦੇ ਨੇ। ਵਿਵੇਕ ਦੀ ਪਰਿਭਾਸ਼ਾ ਗਿਆਨ ਦੇ ਨਾਲ ਭਰੋਸਾ ਹੋਵੇ, ਇਹਨੂੰ ਵਿਵੇਕ ਕਹਿੰਦੇ ਨੇ। ਜਿਹਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਪੜ੍ਹਨੇ, ਹਾਰ ਪਰਿਓ ਸਵਾਮੀ ਕੇ ਦੁਆਰ ਦੀਜੇ ਬੁੱਧ ਵਿਵੇਕਾ। ਬੁੱਧ ਵਿਵੇਕਾ ਦਾ ਅਰਥ ਹੈ ਉਹ ਬੁੱਧੀ, ਉਹ ਗਿਆਨ ਦੇ ਜਿਹਦੇ ਚ ਭਰੋਸਾ ਹੋਵੇ, ਜੋ ਮੈਂ ਤੇਰੇ ਬਚਨ ਪੜ੍ਹਾ। ਜੇ ਭਰੋਸਾ ਕੱਢਦੀ ਹੈ ਗਿਆਨ ਵਿੱਚੋਂ, ਉਹ ਤਰਕ ਰਹਿ ਜਾਂਦੀ ਹੈ ਕਿ ਗੁਰੂ ਦਾ ਜੀਵਨ ਏਦਾਂ ਦਾ ਨਹੀਂ। ਗੁਰੂ ਸਾਹਿਬ ਨੇ ਤਰਕ ਨਹੀਂ ਕੀਤੀ, ਗਿਆਨ ਦੇ ਨਾਲ ਭਰੋਸਾ ਬਣਾਇਆ ਉਹਨਾਂ ਦਾ, ਗਲਤ ਪਾਸੇ ਤੋੜ ਕੇ ਸਹੀ ਪਾਸੇ ਵਿਸ਼ਵਾਸ ਬਣਾਇਆ ਕਿ ਅਸੀਂ ਗੁਰੂ ਤੇ ਭਰੋਸਾ ਕਰੀਏ। ਬੇਨਤੀ ਕਰੀਏ ਮਾਲਕ ਜੀ ਆਪ ਕਿਛ ਕਿਰਪਾ ਕੀਜੈ, ਬਹੁਤ ਜਨਮਾਂ ਤੋਂ ਚੱਕਰਾਂ ਚ ਪਏ ਆ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਮਾਲਕ ਜੀ ਹੁਣ ਕਿਰਪਾ ਕਰੋ, ਇਹ ਜਨਮ ਮਰਨ ਮਿਟਾਵੋ ਜੀ।
ਉਹ ਦਇਆਲ ਦਰਸ਼ਨ ਦੇਹੋ ਆਪਣਾ, ਐਸੀ ਬਖਸ਼ ਕਰੀ ਜੈ।
ਦਇਆ ਦੇ ਘਰ ਮਾਲਕ ਜੀ, ਦਇਆਲੂ ਦਾਤਾ ਜੀ, ਕਿਰਪਾ ਕਰੋ। ਉਹ ਦਇਆਲ, ਹੁਣ ਜਨਮ ਮਰਨ ਮਿਟੇਗਾ ਕਿੱਦਾਂ? ਦਰਸ਼ਨ ਦੇਹੋ ਆਪਣਾ, ਤੇਰੇ ਦਰਸ਼ਨ ਹੋਣਗੇ, ਅੰਦਰੋਂ ਪ੍ਰਗਟ ਹੋਏਗਾ ਤਾਂ ਮਿਟੇਗਾ। ਪ੍ਰਗਟ ਹੋਣ ਦਾ ਮਤਲਬ ਹੈ ਉਹਦੀ ਲੀਨਤਾ ਮਿਲ ਜਾਏਗੀ। ਆਪਾਂ ਬਚਨ ਪੜ੍ਹਨੇ ਨਾ, ਗੁਰ ਕਿਰਪਾ ਜੇ ਨਰਕੋ ਕਿੰਨੀ, ਤੇ ਇਹ ਜੁਗਤ ਪਛਾਣੀ ਕਿਹੜੀ, ਦਰਸ਼ਨ ਦਿਓ ਆਪਣਾ, ਤੇ ਇਹ ਜੁਗਤ ਪਛਾਣੀ, ਨਾਨਕ ਲੀਨ ਭਇਓ ਗੋਬਿੰਦ ਸਿਓ, ਜੋ ਪਾਨੀ ਸੰਗ ਪਾਨੀ। ਜਦੋਂ ਦਰਸ਼ਨ ਹੋ ਗਿਆ, ਜਨਮ ਮਰਨ ਫੇਰ ਮਿਟ ਗਿਆ, ਭਾਵ ਉਹਦਾ ਰੂਪ ਹੋ ਗਿਆ, ਤੇ ਕੀ ਹੋਏਗਾ? ਐਸੀ ਬਖਸ਼ ਕਰੀਜੈ, ਐਸੀ ਮੇਰਾਮਤ, ਐਸੀ ਬਖਸ਼ ਕਰੋ, ਦਰਸ਼ਨਾਂ ਦੀ ਦਾਤ ਦੇ ਕੇ ਆਪਣੇ ਵਿੱਚ ਲੀਨਤਾ ਅਭੇਦਤਾ ਬਖਸ਼ਿਸ਼ ਕਰੋ ਜੀ।
ਭਨਤ ਨਾਨਕ ਧਰਮ ਪਟ ਖੁੱਲੇ, ਗੁਰ ਪ੍ਰਸਾਦੀ ਜਾਣੇ ਆ।
ਸਹਿ ਬਖਸ਼ਿਸ਼ ਕਰਦੇ ਨੇ, ਭਨਤ ਦਾ ਅਰਥ ਹੈ ਕਹਿਣਾ, ਧੰਨ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਨੇ ਬਚਨਾਂ ਦੀ। ਧਰਮ ਪਟ ਖੁੱਲੇ, ਦਰਸ਼ਨ ਕਿੱਦਾਂ ਹੋਏ? ਪਟ ਖੁੱਲ ਗਏ, ਆਸਾ ਆ ਤੇ ਅੰਦੇਸਾ, ਆਸਾ ਅੰਦੇਸਾ ਦੋਏ ਪਟ ਜੜੇ, ਇਹ ਦੋਵੇਂ ਦਰਵਾਜ਼ੇ ਅੰਦਰੋਂ ਲੱਥ ਜਾਣ ਜਿਹੜੇ ਜਨਮਾਂ ਜਨਮਾਂ ਦੇ ਲੱਗੇ। ਇੱਕ ਤਾਂ ਆਸਾ ਮਿਟ ਜਾਏ ਤ੍ਰਿਸ਼ਨਾ, ਅੰਦੇਸ਼ਾ ਕਹੀਏ ਡਰ ਖਤਮ ਹੋ ਜਾਏ, ਜਦੋਂ ਇਹ ਦਰਵਾਜ਼ੇ ਖੁੱਲ ਗਏ। ਭਨਤ ਨਾਨਕ ਭਰਮ ਪਟ ਖੁੱਲੇ, ਖੁੱਲੇ ਕਿੱਦਾਂ? ਗੁਰ ਪ੍ਰਸਾਦੀ ਜਾਣੇ ਆ, ਗੁਰੂ ਦੀ ਕਿਰਪਾ ਨਾਲ ਉਸ ਮਾਲਕ ਨੂੰ ਜਾਣੇ ਆ, ਭਾਵ ਉਹਦੇ ਵਿੱਚ ਲੀਨਤਾ ਹੋਈ, ਉਹਦੇ ਵਿੱਚ ਅਭੇਦਤਾ ਹੁੰਦੀ ਹੈ ਜੀ।
ਸਾਚੀ ਲਿਵ ਲਾਗੀ ਹੈ ਪੀਤਰ, ਸਤ ਗੁਰ ਸਿਓ ਮਨ ਮਾਨਿਆ।
ਹੁਣ ਇਸ ਲਾਸਟ ਪੰਕਤੀ ਦੇ ਜਿਹੜੀ ਸ੍ਰੀ ਪਾਵਨ ਮੁੱਖ ਵਾਕ ਦੀ, ਇਸ ਤੋਂ ਬਾਅਦ ਲੜੀਵਾਰ ਜੋ ਗੁਰਬਾਣੀ ਦੀ ਕਥਾ ਚੱਲ ਰਹੀ ਉਹ ਸ਼ਬਦ ਨਾਲ ਜੁੜਾਂਗੇ। ਇਸ ਲਾਸਟ ਪੰਕਤੀ ਦੇ ਅਰਥ ਕਰਾਂਗੇ ਅਨਵੇ ਅਰਥ, ਪਿਛਲੀ ਅੱਧੀ ਪੰਕਤੀ ਦੇ ਅਰਥ ਪਹਿਲਾਂ। ਸਾਚੀ ਲਿਵ ਲਾਗੀ ਹੈ ਭੀਤਰ, ਲਿਵ ਦਾ ਅਰਥ ਤੁਸੀਂ ਕੱਲ ਵੀ ਗੁਰਮੁਖਾਂ ਤੋਂ ਸੁਣਿਆ, ਲਿਵ ਦਾ ਅਰਥ ਹੁੰਦਾ ਲਗਾਤਾਰ ਧਿਆਨ ਜੁੜ ਜਾਣਾ। ਫਿਰ ਸੁਣਿਓ, ਉਹ ਧਿਆਨ ਐਸਾ ਜੁੜਦਾ ਮੁੜ ਕੇ ਟੁੱਟਦਾ ਹੀ ਨਹੀਂ। ਆਪਾਂ ਅੱਗੇ ਗੱਲ ਸ਼ੁਰੂ ਕਰਾਂਗੇ ਘੱਲੂਘਾਰ ਦੇ ਸਬੰਧ ਸੰਖੇਪ। ਉਹ ਧਿਆਨ ਤੋਫਾਂ ਵੀ ਨਹੀਂ ਤੋੜਦੀਆਂ, ਉਹ ਬ੍ਰਸ਼ਟ ਗੋਲੇ ਵੀ ਨਹੀਂ ਤੋੜਦੇ, ਉਹ ਰੰਬੀਆਂ ਨਹੀਂ ਤੋੜਦੀਆਂ, ਉਹ ਆਰੇ ਨਹੀਂ ਤੋੜਦੇ, ਉਹ ਡਿੱਗੇ ਨਹੀਂ ਤੋੜਦੇ। ਕੈਸੀ ਲਿਵ ਹੋਏਗੀ ਸਿੱਖ ਦੇ ਅੰਦਰ? ਅੱਜ ਤੇ ਕਈ ਵਾਰ ਆਪਾਂ ਵੇਖਦੇ ਰਹੇ ਹਾਂ ਦੁਨੀਆਂ ਚ, ਕੋਈ ਬੁਲਾਰਾ ਬੋਲਦਾ ਹੋਵੇ ਨਾ, ਤੇ ਕੋਈ ਸਾਹਮਣੇ ਬੋਲਦਾ ਹੋਵੇ, ਬੱਚੇ ਬੋਲਦੇ ਹੋਣ, ਬੰਦਾ ਕਹਿੰਦਾ ਮੇਰਾ ਧਿਆਨ ਉਖੜਦਾ, ਉਹ ਧਿਆਨ ਲੱਗਾ ਹੀ ਨਹੀਂ। ਲੱਗਾ ਹੋਇਆ ਧਿਆਨ ਤਾਂ ਡਿੱਗੇ ਨਹੀਂ ਉਬਲਦੇ ਹੋਏ ਤੋੜ ਸਕੇ, ਜਿਹਦਾ ਧਿਆਨ ਲੱਗਾ ਲਿਵ ਲੱਗ ਗਈ, ਆਰੇ ਦੇ ਦੰਦੇ ਨਹੀਂ ਤੋੜ ਸਕੇ, ਰੰਬੀਆਂ ਨਹੀਂ ਤੋੜ ਸਕੀਆਂ, ਇਦੂ ਘੱਟ ਹੋਰ ਗੱਲ ਕੀ। ਇਸ ਲਈ ਸਤ ਸੰਗਤ ਜੀ, ਸਾਹਿਬ ਨੇ ਕਿਹਾ ਕਦੋਂ ਲੱਗਦੀ ਹੈ? ਸਾਚੀ ਲਿਵ ਲੱਗੀ ਹੈ ਭੀਤਰ ਅੰਦਰ, ਸਤਿਗੁਰ ਸਿਓ ਮਨ ਮਾਨਿਆ, ਜਦੋਂ ਸਤਿਗੁਰੂ ਨਾਲ ਮਨ ਮੰਨ ਗਿਆ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮੰਨ ਜਾਣਾ ਮਨ ਕੋਏ, ਫਿਰ ਉਹ ਸੱਚੀ ਲਿਵ ਦੀ ਪ੍ਰਾਪਤੀ ਐਸੇ ਗੁਰਮੁਖ ਨੂੰ ਹੁੰਦੀ ਹੈ। ਅਗਲਾ ਜਿਹੜਾ ਪਾਵਨ ਸ਼ਬਦ ਲੜੀਵਾਰ ਕਥਾ ਦਾ, ਇਹ ਪਾਵਨ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ 824 ਅੰਗ ਤੇ ਸੁਸ਼ੋਭਿਤ ਹੈ। ਆਓ ਪਾਵਨ ਸ਼ਬਦ ਦੇ ਵਿਚਾਰ ਨਾਲ ਜੁੜਨਾ ਕਰੀਏ ਜੀ।
ਬਿਲਾਵਲ ਮਹਲਾ ਪੰਜਵਾ, ਮਨ ਤਨ ਅੰਤਰ ਪ੍ਰਭ ਆਹੀ।
ਪਾਵਨ ਸ਼ਬਦ ਬਿਲਾਵਲ ਰਾਗ ਅੰਦਰ ਧੰਨ ਗੁਰੂ ਗੁਰੂ ਅਰਜਨ ਦੇਵ ਸਾਹਿਬ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ। ਪਹਿਲੀ ਪੰਕਤੀ ਮਨ ਤਨ ਅੰਤਰ, ਅੰਤਰ ਦੇ ਰਾਰੇ ਦੀ ਸਿਹਾਰੀ, ਜੇ ਗ੍ਰੈਮਰੀਕਲੀ ਜਮੈਟਰੀਕਲੀ ਗ੍ਰੈਮਰ ਦੇ ਤੌਰ ਤੇ ਗੱਲ ਕਰਨੀ ਹੋਵੇ, ਮਨ ਤਨ ਅੰਤਰ ਇੱਥੇ ਰਾਰੇ ਦੀ ਸਿਹਾਰੀ ਕਹਿੰਦੀ, ਮਨ ਤੇ ਤਨ ਦੇ ਵਿੱਚ ਪ੍ਰਭ ਆਹੀ, ਪ੍ਰਭੂ ਪ੍ਰਗਟ ਹੋ ਗਿਆ। ਹੁਣ ਬੜੇ ਧਿਆਨ ਨਾਲ ਸੁਣਨਾ, ਉਹਦੀ ਨਿਸ਼ਾਨੀ ਕੀ ਹੈ? ਜਿਹਦੇ ਅੰਦਰ ਮਾਲਕ ਪ੍ਰਮਾਤਮਾ ਪ੍ਰਗਟ ਹੋ ਜਾਏ, ਹੁਣ ਕਿਸੇ ਦੇ ਅੰਦਰ ਤਾਪ ਟੈਂਪਰੇਚਰ ਵੱਧ ਜਾਏ, ਤੇ ਆਪਾਂ ਵੇਹਨੇ ਹੈ 100 ਤੋਂ ਜਾਂ 99 ਤੋਂ ਉੱਪਰ ਹੋਣ ਲੱਗ ਪਏ, ਉਹਦੀ ਨਿਸ਼ਾਨੀ ਹੋਏਗੀ ਚਿਹਰਾ ਲਾਲ ਹੋਣ ਲੱਗ ਪਏਗਾ। ਤੇ ਜੇ ਘਟਨਾ ਸ਼ੁਰੂ ਹੋ ਜਾਏ ਤੇ ਤੁਸੀਂ ਵੇਖੋਗੇ ਅੱਖਾਂ ਪੀਲੀਆਂ, ਚਿਹਰਾ ਕਾਲਾ ਹੋਣ ਲੱਗ ਜਾਏ। ਇੱਦਾਂ ਹੀ ਤੁਸੀਂ ਵੇਖੋ ਪਾਣੀ ਦੀ ਮਾਤਰਾ ਹੈ, ਬੈਲੈਂਸ ਹੈ ਬਾਹਰ ਤੇ ਅੰਦਰ ਦਾ ਸਾਰਾ। ਕਈ ਕਹਿੰਦੇ ਨਾ ਤਨ ਤੇ ਮਨ ਦਾ ਕੀ ਸੰਬੰਧ, ਮੈਡੀਕਲੀ ਬਹੁਤ ਪਿਛਲੀ ਵਾਰ ਬੇਨਤੀਆਂ ਦਾਸ ਨੇ ਕੀਤੀਆਂ ਸਨ। ਤੁਸੀਂ ਵੇਖਿਓ ਜਿੰਨੀ ਪਾਣੀ ਦੀ ਮਾਤਰਾ ਅੰਦਰ ਹੈ ਵੱਧ ਗਿਆ ਡਾਇਲਿਸਿਸ ਹੁੰਦਾ ਹੈ, ਘੱਟ ਜਾਏ ਫਿਰ ਵੀ ਰਿਸਕ ਹੈ। ਇੱਦਾਂ ਹੀ ਹਵਾ ਦੀ ਗੱਲ ਹੋ ਗਈ, ਅਗਨੀ ਦੀ ਗੱਲ ਹੋ ਗਈ, ਵੱਧ ਜਾਏ ਐਸੀਡਿਟੀ ਤੇਜ਼ਾਬ ਹੈ, ਘੱਟ ਜਾਏ ਤਾਂ ਮਿਹਦਾ ਖਰਾਬ ਹੈ, ਫਿਰ ਵੀ ਹਜ਼ਮਾ ਨਹੀਂ ਹੁੰਦਾ। ਇੱਦਾਂ ਹੀ ਜੋ ਮਨ ਦੇ ਵਿੱਚ ਹੈ ਉਹ ਤਨ ਤੇ ਪ੍ਰਗਟ ਹੋਏਗਾ। ਹੁਣ ਤਾਪ ਹੋਵੇ, ਪਾਣੀ ਵਧਿਆ ਹੋਵੇ, ਅਗਨੀ ਵਧੀ ਹੋਵੇ, ਇਹਦੀਆਂ ਤੇ ਵੀ ਨਿਸ਼ਾਨੀਆਂ ਡਾਕਟਰਾਂ ਦੇ ਟੈਂਪਰੇਚਰ ਜਿਹੜੇ ਥਰਮਾਮੀਟਰ ਉਹ ਚੈੱਕ ਕਰ ਦੇਣਗੇ, ਡਾਕਟਰ ਤੁਹਾਨੂੰ ਗੁਰਦਿਆਂ ਵਾਲੇ ਚੈੱਕ ਕਰ ਦੇਣਗੇ, ਬ੍ਰੇਨ ਦਾ ਬ੍ਰੇਨ ਵਾਲਾ ਚੈੱਕ ਕਰ ਦੇਗਾ। ਪਰ ਜਿਹਦੇ ਮਨ ਵਿੱਚ ਪ੍ਰਭੂ ਪ੍ਰਗਟ ਹੋ ਗਿਆ ਉਹਦੀ ਨਿਸ਼ਾਨੀ ਕੀ ਹੈ? ਉਹਦੀ ਨਿਸ਼ਾਨੀ ਤੇ ਡਾਕਟਰ ਨੇ ਨਹੀਂ ਦੱਸਣੀ ਸੰਗਤ ਜੀ, ਉਹ ਤਾਂ ਤੁਸੀਂ ਜਿੱਡੇ ਮਰਜ਼ੀ ਵੱਡੇ ਸਾਈਕੋਲੋਜਿਸਟ ਕੋਲ ਚਲੇ ਜਾਏ, ਉਹਨੇ ਨਹੀਂ ਦੱਸਣਾ। ਉਹਦੀ ਨਿਸ਼ਾਨੀ ਗੁਰੂ ਅਰਜਨ ਦੇਵ ਸਾਹਿਬ ਦੱਸਦੇ ਨੇ, ਜਿਨ੍ਹਾਂ ਦੇ ਮਨ ਤੇ ਤਨ ਦੇ ਅੰਦਰ ਪ੍ਰਭੂ ਪ੍ਰਗਟ ਹੋ ਜਾਂਦਾ, ਮਨ ਅੰਦਰ ਪ੍ਰਗਟ ਹੋਇਆ, ਤਨ ਤੇ ਉਹਦੀ ਨਿਸ਼ਾਨੀ ਹੋਏਗੀ। ਨਿਸ਼ਾਨੀ ਕੀ ਹੈ? ਸਾਹਿਬ ਅਗਲੇਰੀ ਪੰਕਤੀ ਅੰਦਰ ਬਖਸ਼ਿਸ਼ ਕਰਦੇ ਹਨ ਜੀ।
ਹਰਿ ਗੁਣ ਗਾਵਤ ਪਾਰੇ ਉਪਕਾਰ ਨਿਤ, ਤਿਸ ਰਸਨਾ ਕਾ ਮੋਲ ਕਿਛੁ ਨਾਹੀ।
ਤਿੰਨ ਗੁਣ ਤਾਂ ਮੁੱਢਲੇ ਦਿੱਤੇ ਆ ਵੀ ਜਿਹਦੇ ਮਨ ਵਿੱਚ ਪਰਮਾਤਮਾ ਹੈ ਨਾ, ਉਹ ਹਰ ਗੁਣ ਗਾਵਤ, ਉਹਨੂੰ ਨੀ ਕਹਿਣਾ ਪੈਂਦਾ ਤੂੰ ਰੱਬ ਦਾ ਨਾਮ ਜਪ। ਅੱਜ ਬੰਦਾ ਇਹ ਵੀ ਕਹਿੰਦਾ ਜੀ ਮੇਰੇ ਕੋਲ ਮਨ ਦੀ ਸਿੱਕੀ ਹੈ, ਤੇ ਹੁਣ ਕੀ ਨਿਸ਼ਾਨੀ ਕਰੀਏ ਭਾਈ ਤੇਰੇ ਕੋਲ ਮਨ ਦੀ ਸਿੱਕੀ ਹੈ? ਮਨ ਦੀ ਸਿੱਕੀ ਪੁਰਾਤਨ ਸਿੱਖਾਂ ਕੋਲ ਹੈ ਨਹੀਂ ਸੀ। ਅੱਜ ਜੇ ਬੰਦਾ ਕਹੇਗਾ ਜੀ ਵਿਦਿਆ ਦਾ ਯੁੱਗ ਹੈ, ਕੌਣ ਕਹਿੰਦਾ ਵਿਦਿਆ ਦਾ ਯੁੱਗ ਹੈ? ਵੀ ਮੈਡੀਕਲੀ ਵੇਖਣਾ ਹੋਵੇ ਤਾਂ ਵੀ ਵਿਦਿਆ ਪਛੜੀ ਹੈ। ਪੁਰਾਣੇ ਵੈਦ ਤਾਂ ਨਬਜ਼ਾਂ ਫੜ ਕੇ ਦੱਸ ਦਿੰਦੇ ਸੀ ਤੈਨੂੰ ਕਿਹੜਾ ਰੋਗ ਹੈ, ਤੇ ਅੱਜ ਜਿੰਨਾ ਚਿਰ MRI ਨਾ ਹੋ ਜਾਏ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਰੋਗ ਕੀ ਹੈ। ਅਲਟਰਾਸਾਊਂਡ ਨਾ ਹੋ ਜਾਣ, CT ਸਕੈਨ ਨਾ ਹੋ ਜਾਏ, ECG ਨਾ ਹੋ ਜਾਏ, ਇੰਜੋਗ੍ਰਾਫੀ ਨਾ ਹੋ ਜਾਏ, ਪਤਾ ਹੀ ਨਹੀਂ ਕਿਹੜਾ ਰੋਗ ਹੈ। ਫਿਰ ਵਿਦਿਆ ਪਛੜੀ ਕੇ ਅੱਗੇ ਗਈ ਹੈ? ਬਿਲਕੁਲ ਨਹੀਂ। ਪੁਰਾਤਨ ਗੁਰਸਿੱਖਾਂ ਨੂੰ ਵੀ ਪਤਾ ਉਹਨਾਂ ਦੇ ਮਨ ਚ ਸਿੱਖੀ ਹੈ, ਮਨ ਚ ਸਿੱਖੀ ਜੜ ਹੈ। ਤੇ ਜਿਹੜੀ ਦਰਖਤ ਦੀ ਜੜ ਹਰੀ ਹੋਵੇ ਤੁਸੀਂ ਲੱਖ ਵੱਢਦੇ ਉਹਦੇ ਪੱਤੇ ਹਰੇ ਹੋਣਗੇ। ਜਿਹਦੇ ਮਨ ਚ ਸਿੱਖੀ ਹੋਵੇ, ਯਤਨ ਕੀਤਾ ਹੈ, ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਰਹਿ ਪਰ ਉਹਨਾਂ ਦੇ ਕੇਸ ਨਹੀਂ ਕੋਈ ਕਤਲ ਕਰਾ ਸਕੇ। ਅੱਜ ਕਤਲ ਕਰਾਉਣ ਵਾਲੇ ਵੇਖੋ, ਮਰਜ਼ੀ ਤੁਹਾਡੀ ਤੁਸੀਂ ਕਰਾਓ, ਪਰ ਤੁਸੀਂ ਇਹ ਨਾ ਕਹੋ ਮੇਰੇ ਮਨ ਸਿੱਖੀ ਸਿੱਖੀ ਮਨ ਦੀ ਹੁੰਦੀ। ਜਿਹਨੇ ਅੰਮ੍ਰਿਤ ਦੀ ਦਾਤ ਦਿੱਤੀ ਉਹਨੂੰ ਪਤਾ ਨਹੀਂ ਸਿੱਖੀ ਮਨ ਦੀ ਕਿ ਤਨ ਦੀ। ਮਨ ਚ ਸਿੱਖੀ ਤਨ ਤੇ ਪ੍ਰਗਟ ਹੋਏਗੀ, ਹਰ ਗੁਣ ਗਾਵਤ, ਉਹ ਰੱਬ ਦੇ ਗੁਣ ਗਾਏਗਾ, ਮਾਲਕ ਦਾ ਨਾਮ ਅੰਦਰ ਦੀ ਸਿੱਖੀ ਅੰਦਰ ਦੇ ਗੁਣਾਂ ਨੂੰ ਪ੍ਰਗਟ ਕਰੇਗਾ। ਪਰਉਪਕਾਰ ਨਿਤ ਤਿਸ, ਉਹ ਨਿਤ ਪਰਉਪਕਾਰ ਕਰਦਾ। ਬ੍ਰਹਮ ਗਿਆਨੀ ਕਹਿ ਪਰਉਪਕਾਰ ਉਮਾ, ਪਰਉਪਕਾਰ ਉਹ ਦੁਨੀਆਂ ਲਈ ਜਿਉਂਦਾ ਹੈ। ਇੱਥੇ ਵਸਨੇ ਰਸਨ ਤਿਸ ਰਸਨਾ ਕਾ ਮੋਲ ਕਸ਼ ਨਾਹੀਂ। ਸਾਹਿਬ ਕਹਿੰਦੇ ਐਸੀ ਰਸਨਾ ਦਾ ਮੁੱਲ ਹੀ ਕੋਈ ਨਹੀਂ ਜਿਹੜੀ ਰਸਨਾ ਜਪਦੀ ਹੈ ਨਾ ਸਤਨਾਮ ਸ੍ਰੀ ਵਾਹਿਗੁਰੂ, ਉਹ ਰਸਨਾ ਦਾ ਕੋਈ ਮੁੱਲ ਨਹੀਂ। ਇੱਕ ਪਾਸੇ ਉਹ ਰਸਨਾ ਰਸਨਾ ਜਪੈ ਨਾਉ ਤਿਲ ਤਿਲ ਕਰ ਕੱਟੀ ਹੈ, ਹਰ ਹਾਂ ਜਬ ਬਿਸਰੇ ਗੋਬਿੰਦ ਰਾਏ ਦਿਨੋ ਦਿਨ ਘਟੀ ਹੈ। ਇੱਕ ਰਸਨਾ ਜੀ ਦਾ ਮੁੱਲ ਹੀ ਕੋਈ ਨਹੀਂ, ਗੁਰੂ ਗ੍ਰੰਥ ਸਾਹਿਬ ਨੇ ਕਿਹਾ। ਇਸ ਲਈ ਐਸੇ ਗੁਣ ਗਾਉਣ ਵਾਲੇ, ਐਸੇ ਪਰਉਪਕਾਰੀ ਮਹਾਂਪੁਰਸ਼, ਮੈਂ ਤਿੰਨ ਸ਼ਬਦ ਵਰਤਨੇ ਨੇ ਸ਼ਬਦ ਦੇ ਦਾਇਰੇ ਚ ਰਹਿ ਕੇ। ਇੱਕ ਸ਼ਬਦ ਆਪਾਂ ਸਮਝਣਾ, ਤਿੰਨ ਸ਼ਬਦ ਨੇ ਇਤਿਹਾਸ ਅੰਦਰ। ਇੱਕ ਸ਼ਬਦ ਹੈ ਸਾਕਾ, ਧਿਆਨ ਨਾਲ ਸੁਣਿਓ। ਸਾਕਾ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਬਾਣੀ ਚ ਵਰਤਿਆ। ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕਣੂ ਮੈਂ ਸਾਕਾ। ਸਾਕੇ ਦਾ ਅਰਥ ਹੁੰਦਾ ਕੋਈ ਮਹਾਤਮਾ, ਕੋਈ ਮਹਾਂਪੁਰਸ਼, ਕੋਈ ਪੈਗੰਬਰ, ਉਹਨੂੰ ਸ਼ਹੀਦ ਕੀਤਾ ਜਾਏ, ਉਹ ਅੱਗੋਂ ਸ਼ਾਂਤ ਰਹੇ, ਜਿੱਥੇ ਸੁਣ ਲਿਓ ਅਰਥ, ਉਹਨੂੰ ਸਾਕਾ ਕਹਿੰਦੇ। ਇੱਕ ਹੁੰਦਾ ਕਤਲੇਆਮ, ਕਤਲੇਆਮ ਹੁੰਦਾ ਜਿੱਥੇ ਤੁਹਾਡਾ ਕੋਈ ਜ਼ੋਰ ਨਹੀਂ, ਤੁਸੀਂ ਬਚਣ ਦਾ ਵੀ ਯਤਨ ਕਰੋ ਪਰ ਤੁਹਾਨੂੰ ਖਤਮ ਕਰ ਦਿੱਤਾ ਜਾਏ। ਗੁਸਤਾਖੀ ਮਾਫ, ਜਿਵੇਂ 1 ਨਵੰਬਰ ਤੋਂ 3 ਤੱਕ ਦਿੱਲੀ ਅੰਦਰ ਹੋਇਆ 84 ਚ ਕਤਲੇਆਮ। ਇੱਕ ਹੈ ਜਿਸ ਦਿਹਾੜਿਆਂ ਨਾਲ ਅੱਜ ਜੁੜੇ, ਇਹ ਹੈ ਘੱਲੂਘਾਰਾ। ਪਰ ਕਮਾਲ ਦੀ ਗੱਲ, ਇਹ ਪੰਜਾਬੀ ਦਾ ਸ਼ਬਦ ਪਹਿਲਾਂ ਘੱਲੂਘਾਰਾ ਹੁੰਦਾ, ਇਹ ਆਪਾਂ ਜਾਣਦੇ ਇਤਿਹਾਸ ਦੀਆਂ ਗਿਣਤੀਆਂ ਮੁਤਾਬਕ 12,000 ਦੇ ਕਰੀਬ ਸ਼ਹਾਦਤਾਂ ਅਕਸਰ ਵਿਦਵਾਨ ਮੰਨਦੇ। ਦੂਜਾ ਘੱਲੂਘਾਰਾ ਹੁੰਦਾ ਫਿਰ 5 ਫਰਵਰੀ 1762 ਕੋਪਰ ਹੀੜਾ, ਉੱਥੇ ਇੰਨੀ ਸ਼ਹਾਦਤ ਹੁੰਦੀ 28,000 ਦੇ ਕਰੀਬ, ਤੇ ਉਹਦਾ ਨਾਂ ਪੈ ਜਾਂਦਾ ਵੱਡਾ ਘੱਲੂਘਾਰਾ, ਤੇ ਕਾਹਨੂੰ ਆਣਦਾ ਸ਼ੰਭ ਹੈ ਜਿਹੜਾ ਇਹ ਛੋਟਾ ਘੱਲੂਘਾਰਾ ਹੋ ਜਾਂਦਾ। ਤੀਜਾ ਫਿਰ ਇਹ ਜਿਹੜਾ ਇਤਿਹਾਸ ਹੈ ਨਾ, ਇਹਨੂੰ ਜਦੋਂ ਵੇਖੋਗੇ, ਇਹ ਨਾਂ ਕੇਵਲ ਸਾਕਾ ਹੈ, ਇਹ ਨਾਂ ਕਤਲੇਆਮ ਹੈ, ਇਹ 1984 ਜੂਨ ਇਹ ਘੱਲੂਘਾਰਾ, ਇਹਦੇ ਅੰਦਰ ਨੇਸ ਤੋਂ ਨਬੂਦ ਕਰਨਾ ਹੁੰਦਾ, ਇਹਦੇ ਅੰਦਰ ਓਪਰੇਸ਼ਨ ਚਲਾਏ ਜਾਂਦੇ ਨੇ। ਓਪਰੇਸ਼ਨ ਨਾਮ ਵੀ ਕਿਉਂ ਦਿੱਤਾ, ਵੇਖੋ ਅਥੈਂਟਿਕ ਗੱਲਾਂ ਨੇ। ਓਪਰੇਸ਼ਨ ਨਾਮ ਤਾਂ ਦਿੱਤਾ, ਜਦੋਂ ਸਰੀਰ ਦੇ ਕਿਸੇ ਅੰਗ ਨੂੰ ਡਾਕਟਰ ਨੇ ਲਾਹ ਕੇ ਪਰੇ ਕਰਨਾ ਹੋਵੇ ਨਾ, ਜਾਂ ਕਿਸੇ ਚੀਜ਼ ਨੂੰ ਸਰੀਰ ਚੋਂ ਕੱਢਣਾ ਹੋਵੇ, ਉਹਨੂੰ ਆਪਾਂ ਕਹਿੰਦੇ ਹਾਂ ਮੈਡੀਕਲੀ ਭਾਸ਼ਾ ਚ ਓਪਰੇਟ ਕਰ ਰਿਹਾ ਡਾਕਟਰ, ਓਪਰੇਸ਼ਨ ਕਰਨਾ, ਭਾਵੇਂ ਉਹ ਅੰਗ ਨੂੰ ਬਾਹਰ ਕੱਢਣਾ ਭਾਵੇਂ ਨਾਲੋਂ ਲਾਉਣਾ। ਇਹਦਾ ਮਤਲਬ ਸੀ ਇਹ ਸਿੱਖ ਜਿਹੜੇ ਇਸ ਧਰਤੀ ਤੇ ਰਹਿ ਕੇ ਜ਼ਾਲਮ ਤੇ ਜ਼ੁਲਮ ਨੂੰ ਹਮੇਸ਼ਾ ਵੰਗਾਰਦੇ ਹੈ, ਜਿਹੜੇ ਜ਼ਾਲਮ ਤੇ ਜ਼ੁਲਮ ਦਾ ਰਾਹ ਰੋਕਦੇ ਰਹੇ ਹੈ, ਹਰੀ ਸਿੰਘ ਨਲੂਆ, ਮਹਾਰਾਜਾ ਰਣਜੀਤ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਗੁਰੂ ਗੋਬਿੰਦ ਸਿੰਘ ਸਾਹਿਬ, ਪੀਰੀ ਮੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ, ਫਿਰ ਪਿੱਛੇ ਜਾਈਏ ਗੁਰੂ ਅਰਜਨ ਦੇਵ ਸਾਹਿਬ, ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਿਸੇ ਰੂਪ ਅੰਦਰ ਬਾਬਰ ਤੋਂ ਲੈ ਕੇ 84 ਤੱਕ ਸਮੇਂ ਦੀਆਂ ਸਰਕਾਰਾਂ ਦੇ ਜ਼ੁਲਮ ਤੋਂ ਰੋਕਣ ਲਈ ਰਾਹ ਰੋਕੇ, ਉਹਨਾਂ ਨੇ ਕਿਹਾ ਓਪਰੇਸ਼ਨ ਕਰੋ ਤੇ ਇਹਨੂੰ ਕੱਢ ਦਿਓ। ਨਾਮ ਦਿੱਤਾ ਓਪਰੇਸ਼ਨ ਬਲੂ ਸਟਾਰ। ਇੰਨੀ ਬੇਨਤੀ ਕਰਨੀ, ਇਹ ਸਿੱਖੀ ਦਾ ਨਾਮ ਨਹੀਂ, ਗੁਸਤਾਖੀ ਮਾਫ। ਬਲੂ ਦਾ ਅਰਥ ਵੇਖੋ, ਬਹੁਤ ਵਿਦਵਾਨ ਆਪਣੇ ਤਰੀਕੇ ਨਾਲ ਲਿਖਣਗੇ, ਆਉਣ ਵਾਲਾ ਸਮਾਂ ਖੁਲਾਸਾ ਕਰਦਾ ਰਹੇਗਾ। ਅਗਵਾਈ ਕਰਨ ਵਾਲੇ ਮਹਾਂਪੁਰਸ਼ ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ, ਹੋਰ ਸਾਰੇ ਸਿੰਘ ਜਿਹੜੇ ਸ਼ਹੀਦ ਹੋਏ, ਜਿਹਨਾਂ ਨੇ ਸਾਥ ਦਿੱਤਾ, ਨੀਲੇ ਦਸਤਾਰੇ ਸਜਾਉਂਦੇ ਸਨ, ਉਹਦੇ ਕਰਕੇ ਇੱਕ ਲੁਕਵਾਂ ਨਾਂ ਸੀ ਇਹ। ਜਦੋਂ ਅੱਜ ਤੁਸੀਂ ਪੂਰੀਆਂ ਇੰਗਲਿਸ਼ ਦੀਆਂ ਬੁੱਕਸ ਪੜੋਗੇ ਨਾ, ਜਿਹਦੇ ਅੰਦਰ ਰਿਪੋਰਟਾਂ ਤੁਹਾਨੂੰ ਮਿਲਣਗੇ, ਉਹਨਾਂ ਨੇ ਕਿਹਾ ਇਹ ਨੀਲਾ ਤਾਰਾ, ਇਹ ਨੀਲੇ ਦਸਤਾਰੇ ਖਤਮ ਕਰਨੇ ਨੇ। ਦਸਤਾਰੇ ਤੋਂ ਸ਼ਬਦ ਸਟਾਰ ਤਾਰਾ ਲਿਆ, ਨੀਲੇ ਤੋਂ ਨਾਂ ਬਲੂ ਲਿਆ, ਓਪਰੇਟ ਕਰਨਾ, ਇਹਨਾਂ ਨੂੰ ਕੱਢਣਾ ਹੈ। ਤੇ ਸਿੱਖੀ ਦਾ ਨਾਮ ਹੈ ਤੀਜਾ ਘੱਲੂਘਾਰਾ, ਨੇਸ ਤੋਂ ਨਬੂਦ ਕਰਨਾ। ਪਰ ਯਾਦ ਰੱਖਿਓ ਦੂਜੀ ਬੇਨਤੀ, ਇਤਿਹਾਸ ਉਹਨੂੰ ਕਹਿੰਦੇ ਜਿਹੜਾ ਆਪਣੇ ਆਪ ਨੂੰ ਦੁਹਰਾਵੇ। ਹਿਸਟਰੀ ਦਾ ਮਤਲਬ ਹੁੰਦਾ, ਹਿਸਟਰੀ ਦਾ ਅਰਥ ਹੀ ਇਹ ਰੈਪੀਟੀਸ਼ਨ, ਜਿਹੜੀ ਗੱਲ ਆਪਣੇ ਆਪ ਨੂੰ ਦੁਹਰਾਵੇ ਨਾ, ਉਹਨੂੰ ਮਥਾਲੋਜੀ ਕਹਿੰਦੇ ਹੈ। ਇਹ ਇਤਿਹਾਸ ਸਿੱਖੀ ਦਾ ਤੁਸੀਂ ਵੇਖਿਓ, ਸਦੀ ਵਿੱਚ ਆਪਣੇ ਆਪ ਨੂੰ ਦੁਹਰਾਉਂਦਾ ਰਹਿੰਦਾ ਹੈ, ਐਨ ਬਿਲਕੁਲ। ਤੁਸੀਂ ਚਮਕੌਰ ਦੀ ਗੜੀ ਨੂੰ ਵੇਖਿਓ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ, ਇੱਧਰ ਗੁਰੂ ਕਾ ਜਰਨੈਲ ਹੈ ਸਿੱਖ ਦੇ ਰੂਪ ਅੰਦਰ, ਸੰਤ ਦੇ ਰੂਪ ਅੰਦਰ, ਬਿਲਕੁਲ ਇਤਿਹਾਸ ਦੁਹਰਾਇਆ ਗਿਆ। ਤੁਸੀਂ ਮਤ ਸੋਚਿਓ, ਇਹ ਬੇਨਤੀ ਹੈ ਪਿਆਰ ਨਾਲ, ਜਿਨ੍ਹਾਂ ਦੇ ਮਨ ਚ ਭੁਲੇਖੇ ਹੁੰਦੇ, 2-3 ਬੇਨਤੀਆਂ। ਪਹਿਲੀ ਬੇਨਤੀ ਤਾਂ ਮਤ ਸੋਚਿਓ ਵੀ ਸ਼ਾਇਦ ਹੋਰ ਥਾਂ ਦੇ ਨਹੀਂ, ਹੋਰ ਥਾਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਹੋਰ ਥਾਵਾਂ ਤੇ ਉੱਥੇ ਵੀ ਤੇ ਸੰਤ ਨਹੀਂ ਸਨ ਨਾ ਬੈਠੇ, ਕਾਰਨ ਹੋਰ ਹੈ। ਦੂਜੀ ਗੱਲ, 3 ਜੂਨ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹੈ, ਕੌਮ ਮਨਾ ਰਹੀ, 3 ਦਿਨ ਬਾਅਦ ਵੀ ਹੋ ਸਕਦਾ ਸੀ, ਨਹੀਂ ਜਾਣ ਬੁੱਝ ਕੇ, ਕਿਉਂਕਿ ਉਹ ਪਾਰੋਪਕਾਰ ਨਿਤ ਚਿੱਤ ਦੇ, ਉਹ ਧੀਆਂ ਭੈਣਾਂ ਦੀ ਇੱਜ਼ਤ ਬਚਾਉਣ ਵਾਲੇ, ਉਹ ਪੰਜਾਬ ਦੇ ਹੱਕਾਂ ਤੇ ਬੋਲਣ ਵਾਲੇ, ਉਹ ਸਿੱਖੀ ਦੀ ਗੱਲ ਕਰਨ ਵਾਲੇ, ਉਹ ਨਸ਼ਿਆਂ ਤੋਂ ਉਠਾਉਣ ਵਾਲੇ, ਇਹ ਗੱਲਾਂ ਭਾਈਆਂ ਨਹੀਂ, ਹਾਲਾਂਕਿ ਉਹ ਮਨੁੱਖਤਾ ਲਈ ਸਨ, ਕਿਸੇ ਇੱਕ ਧਰਮ ਜਾਂ ਫਿਰਕੇ ਨਾਲ ਨਹੀਂ, ਉਹਨਾਂ ਮਹਾਂਪੁਰਸ਼ਾਂ ਦੇ ਅੰਦਰ ਪਰਉਪਕਾਰ। ਤੇ ਤੀਜੀ ਬੇਨਤੀ ਇਹ ਵੀ ਹੈ ਤੁਹਾਡੇ ਚਰਨਾਂ 'ਚ, ਤੁਸੀਂ ਸਿਆਣੇ ਹੋ, ਸਿਆਣੇ ਸੱਜਣ ਵੀ ਸਾਰੇ ਵੀਰ ਸੁਣ ਰਹੇ ਹੋ, ਉਹ ਇਹ ਬੇਨਤੀ ਹੈ, ਹਰੇਕ ਧਰਮ ਦੀ ਆਪਣੀ ਇੱਕ ਮਰਯਾਦਾ ਹੁੰਦੀ। ਅਕਾਲ ਤਖਤ ਸਾਹਿਬ ਜਿੱਦੇ ਬਣਾਇਆ, ਉੱਥੇ ਗੁਰੂ ਹਰਗੋਬਿੰਦ ਸਾਹਿਬ ਨੇ ਕੀ ਕਿਹਾ, ਗੁਰੂ ਅਰਜਨ ਦੇਵ ਸਾਹਿਬ ਜਿੱਦੇ ਹਰਿਮੰਦਰ ਸਾਹਿਬ ਬਣਾਉਂਦੇ, ਪਹਿਲਾਂ ਪ੍ਰਕਾਸ਼ ਹੁੰਦਾ, ਉਹਨਾਂ ਨੇ ਇਹ ਗੱਲ ਕਹੀ, ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕਹਿ, ਕਹਿਣ ਲੱਗੇ ਸੰਗਤ ਜੀ, ਵਧੀਆ ਘੋੜੇ, ਵਧੀਆ ਸ਼ਾਸਤਰ, ਵਧੀਆ ਜਵਾਨੀਆਂ ਭੇਟ ਕਰੋ, ਜਿਹਦੇ 4 ਪੁੱਤਰ ਹੈ 2 ਕਰੋ, ਜਿਹਦੇ 3 ਹੈ 1 ਕਰੋ, ਕਿਉਂ, ਕਿਉਂਕਿ ਸਾਧ ਸੰਗਤ ਜੀ ਜਿੱਥੇ ਅਮੀਰੀ ਹੋਏਗੀ, ਹੁਣ ਜਿਹੜੇ ਮਿਨਿਸਟਰ ਲੋਕ ਨੇ ਜਾਂ ਅਮੀਰ ਲੋਕ ਨੇ, ਉਹਨਾਂ ਦੇ ਘਰ ਹੀ ਸਿਕਿਉਰਿਟੀ ਵਾਲੇ ਨੇ ਨਾ, ਤਕੜੇ ਲੋਕਾਂ ਦੇ ਨਾਲ ਹੀ ਗਨਮੈਨ ਚੱਲਦੇ, ਜਿਹੜੇ ਮੇਰੇ ਵਰਗੇ ਕੋਲ ਆਪਣੀ ਜੇਬ ਦਾ ਖਰਚਾ ਨਹੀਂ, ਉਹਦੇ ਨਾਲ ਗਨਮੈਨ ਕਿੱਦਾਂ ਚੱਲੇ, ਹਥਿਆਰ ਦੀ ਲੋੜ ਅਮੀਰ ਬੰਦੇ ਨੂੰ ਹੈ ਨਾ, ਇੱਦਾਂ ਹੀ ਜਿਹੜੀਆਂ ਕੌਮਾਂ ਅਮੀਰ ਹੋਣ, ਜਿਨ੍ਹਾਂ ਕੋਲ ਖਜ਼ਾਨਾ ਹੋਵੇ, ਜਿਨ੍ਹਾਂ ਕੋਲ ਵਿਰਾਸਤਾ ਹੋਣ, ਉਹ ਸਾਧ ਸੰਗਤ ਜੀ ਕੀ ਕਰਦੇ ਨੇ, ਉਹਨਾਂ ਦੇ ਕੋਲ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਸ਼ਾਸਤਰਾਂ ਦੀ ਲੋੜ। ਇਸ ਤਰੀਕੇ ਨਾਲ ਅਕਾਲ ਤਖ਼ਤ ਸਾਹਿਬ ਤੇ ਸ਼ਸਤਰ ਰੱਖੇ ਗਏ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਤ ਉਹ ਪਰਉਪਕਾਰ ਲਈ ਹੈ। ਉਹ ਆਪਣੀ ਭੈ ਕਾਹੂ ਕੋ ਦੇਤ ਨੈਣੈ ਭੈ ਮਾਨ ਤਾਨ ਕਹੁ ਨਾਨਕ ਸੁਣ ਰੇ ਮਨਾ ਗਿਆਨੀ ਤਾਹਿਬ ਖਾਨ। ਸਿੱਖੀ ਦਾ ਤਿਆਰ ਕਿਸੇ ਨੂੰ ਖਤਮ ਕਰਨ ਲਈ ਨਹੀਂ, ਕਿਸੇ ਦੇ ਜ਼ੁਲਮ ਕਰਨ ਲਈ ਨਹੀਂ, ਐਸਾ ਜੀਵਨ ਮਹਾਂਪੁਰਖਾਂ ਨੇ ਜਿਉਂ ਕੇ ਵਿਖਾਇਆ ਤੇ ਉਨ੍ਹਾਂ ਦੇ ਅੰਦਰ ਹਰ ਗੁਣ ਗਾਵ ਤੋਂ ਪ੍ਰਭੂ ਗੁਣਾਂ ਨਾਲ ਜੁੜੇ, ਪਰਉਪਕਾਰ ਨਿੱਤ ਉਨ੍ਹਾਂ ਦੇ ਅੰਦਰ ਨਿੱਤ ਪਰਉਪਕਾਰ ਹੈ। ਇਸ ਰਸਨਾ ਕਾ ਮੋਲ ਨਹੀਂ, ਜਿਹੜੇ ਮਾਲਕ ਨਾਲ ਜੁੜੇ ਹੁੰਦੇ ਨੇ ਉਨ੍ਹਾਂ ਦੀ ਰਸਨਾ ਦਾ ਕੋਈ ਮੁੱਲ ਨਹੀਂ ਹੈ ਜੀ। ਠਹਿਰਾਓ ਦੇ ਕੇ ਸਾਹਿਬ ਕਿਰਪਾ ਕਰਦੇ ਹਨ।
ਕੁੱਲ ਸਮੂਹ ਉਦਰੇ ਖਿਨ ਪੀਤਰ ਜਨਮ ਜਨਮ ਕੀ ਮਲ ਲਾਹੀ।
ਜਿਹੜੇ ਪ੍ਰਭੂ ਸਿਮਰਨ ਨਾਲ ਜੁੜੇ ਹੁੰਦੇ ਹਨ ਉਨ੍ਹਾਂ ਦੇ ਕੁਲਾਂ ਦਾ ਉਧਾਰ ਹੋ ਜਾਂਦਾ। ਕੁੱਲ ਸਮੂਹ ਉਦਰੇ ਖਿਨ ਪੀਤਰ ਹੁੰਦਾ ਕਿੰਨੇ ਚਿਰ ਚ? ਖਿਣ ਭੀਤਰ ਤੇ ਨਾਲ ਕੀ ਮਿਲਦਾ? ਜਨਮ ਜਨਮ ਕੀ ਮਲ ਲਾਹੀ। ਫਿਰ ਯਾਦ ਰੱਖਿਓ ਰੂਹਾਨੀਅਤ ਦੇ ਰੱਬੀ ਬਾਣੀ ਦੇ ਬਚਨ ਨੇ, ਜਿੰਨੀ ਦੇਰ ਮਨ ਚੋਂ ਮੈਲ ਨਹੀਂ ਮਿਟਦੀ ਨਾ ਉਨੀ ਦੇਰ ਪਰਮਾਤਮਾ ਦੀ ਪ੍ਰਾਪਤੀ ਨਹੀਂ। ਤੇ ਲੱਗੀ ਕਦੋਂ ਦੀ ਇਹ ਜਨਮ ਜਨਮ ਕੀ? ਇਸ ਮਨ ਕੋ ਮਲ ਲਾਗੀ ਕਾਲਾ ਹੋ ਅਛਿਆ ਹੋ। ਇਹ ਜਨਮਾਂ ਜਨਮਾਂ ਦੀ ਮੈਲ ਪ੍ਰਭੂ ਸਿਮਰ ਨਾਲ ਲੱਥਦੀ ਹੈ ਜੀ।
ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਅਨ ਦੇ ਸੇਤੀ ਵਿਖਿਆ ਬਨ ਗਾਹੀ।
ਪ੍ਰਭੂ ਨੂੰ ਮਨ ਤੇ ਤਨ ਕਰਕੇ ਸਿਮਰਦਿਆਂ ਸਿਮਰਦਿਆਂ ਆਨੰਦ ਸੇਤੀ ਵਿਖਿਆ ਬਨ ਗਾਹੀ। ਜਿਹੜਾ ਇਹ ਸੰਸਾਰ ਹੈ ਇਹ ਵਿਖਿਆ ਬਨ ਸੰਸਾਰ ਵਿਕਾਰਾਂ ਦਾ ਜੰਗਲ ਹੈ, ਪਰ ਪ੍ਰਮਾਤਮਾ ਨੂੰ ਸਿਮਰਨ ਵਾਲਾ ਇਹਨੂੰ ਆਨੰਦ ਨਾਲ ਖੁਸ਼ੀ ਨਾਲ ਗਾਹ ਲੈਂਦਾ, ਭਾਵ ਤੈਅ ਕਰ ਲੈਂਦਾ ਹੈ ਜੀ।
ਚਰਨ ਪ੍ਰਭੂ ਕੇ ਬੋਹ ਛੁਪਾਏ ਭਵ ਸਾਗਰ ਪਾਰ ਪਰਾਹੀ।
ਉਹ ਕਿੱਦਾਂ ਪਾਰ ਹੁੰਦਾ ਇਸ ਜੰਗਲ ਵਿੱਚੋਂ? ਉਹ ਏਦਾਂ ਪਾਰ ਹੁੰਦਾ ਚਰਨ ਪ੍ਰਭੂ ਕੇ ਬੋਹਿਤ ਪਾਏ। ਪ੍ਰਭੂ ਦਾ ਜੋ ਨਾਮ ਹੈ, ਜੋ ਪ੍ਰਮਾਤਮਾ ਦਾ ਨਾਮ, ਉਹ ਬੋਹਿਤ ਹੋ ਜਾਂਦਾ, ਉਹ ਜਹਾਜ਼ ਹੋ ਜਾਂਦਾ। ਉਸ ਜਹਾਜ਼ ਨਾਲ ਕੀ ਹੁੰਦਾ ਜੀ? ਭਵ ਸਾਗਰ ਪਾਰ ਪਰਾਹੀ। ਇਹ ਸੰਸਾਰ ਜਿਹੜਾ ਦੁਨੀਆਂ ਦੁੱਤਰ ਸਾਗਰ ਕਹੀ ਹੈ, ਇਹ ਭਵ ਸਾਗਰ ਤੋਂ ਗੁਰਮੁਖ ਉਹ ਪ੍ਰਭੂ ਸਿਮਰਨ ਪਾਰ ਕਰਨ ਵਾਲਾ ਸੰਸਾਰ ਸਮੁੰਦਰ ਨੂੰ ਤਰਦਾ ਹੈ ਜੀ।
ਸੰਤ ਸੇਵਕ ਭਗਤ ਹਰ ਪਾ ਕੇ ਨਾਨਕ ਮਨ ਲਾਗਾ ਹੈ ਤਾਹੀ।
ਸਾਹਿਬ ਕਹਿੰਦੇ ਜਿਹੜੇ ਐਸੇ ਰੱਬ ਦੇ ਪਿਆਰੇ ਨੇ, ਸੰਤ ਸੇਵਕ ਭਗਤ ਹਰ ਤਾ ਕੇ, ਉਹ ਪ੍ਰਭੂ ਦੇ ਸੰਤ ਨੇ, ਉਹਦੇ ਸੇਵਕ ਨੇ, ਉਹਦੇ ਭਗਤ ਨੇ, ਉਹ ਬਣਦੇ ਕਿੱਦਾਂ ਨੇ? ਨਾਨਕ ਮਨ ਲਾਗਾ ਹੈ ਤਾਹੀ। ਉਹ ਤਾਂ ਬਣੇ ਨੇ, ਉਹਨਾਂ ਦਾ ਮਨ ਉਹਦੇ ਨਾਲ ਲੱਗ ਗਿਆ। ਇੰਨੀ ਬੇਨਤੀ ਕਰ, ਆਪਾਂ ਸੰਪਨਤਾ ਵੱਲ ਚੱਲਣਾ ਹੈ। ਜਦੋਂ ਸੰਤ ਜਰਨੈਲ ਸਿੰਘ ਦੀ ਗੱਲ ਕਰਨੇ ਆ ਤੇ ਅੱਜ ਵੇਖੋ ਲੋਕ ਸ਼ਬਦ ਸਾਧੇ ਨੇ ਬਾਬਾ, ਮੈਂ ਕਈ ਵਾਰੀ ਏਦਾਂ ਵੀ ਬੇਨਤੀ ਕਰਨਾ, ਤੁਸੀਂ ਕਹੋ ਜੀ ਫੂਲਾ ਸਿੰਘ। ਸੁਣਿਓ ਧਿਆਨ ਨਾਲ ਬੇਨਤੀ, ਅੱਧੇ ਮਿੰਟ ਪਤਾ ਨਹੀਂ ਲੱਗੇਗਾ ਕਿਹੜੇ ਫੂਲਾ ਸਿੰਘ ਦੀ ਗੱਲ ਹੋ ਰਹੀ, ਜਿੰਨਾ ਚਿਰ ਅਕਾਲੀ ਸ਼ਬਦ ਨਹੀਂ ਜੋੜਦੇ। ਤੁਸੀਂ ਕਹੋ ਰਣਜੀਤ ਸਿੰਘ, ਪਤਾ ਹੀ ਨਹੀਂ ਲੱਗਣਾ ਕਿਹੜੇ ਰਣਜੀਤ ਸਿੰਘ ਦੀ ਗੱਲ ਹੁੰਦੀ, ਜਿੰਨਾ ਚਿਰ ਮਹਾਰਾਜਾ ਸ਼ਬਦ ਨਹੀਂ ਜੋੜਦੇ। ਇਹ ਅੱਜ ਨਾ ਭੁਲਾਉਣ ਦਾ ਯਤਨ ਹੈ। ਤੁਸੀਂ ਕਹਿੰਦੇ ਰਹੋ ਜਰਨੈਲ ਸਿੰਘ, ਕੀ ਪਤਾ ਲੱਗੇਗਾ ਕਿਹਦੀ ਗੱਲ ਹੁੰਦੀ ਹੈ, ਜਿੰਨੀ ਦੇਰ ਸ਼ਬਦ ਨਹੀਂ ਵਰਤਦੇ ਸੰਤ ਜਰਨੈਲ ਸਿੰਘ। ਤੇ ਲਾਉਣ ਤੋਂ ਗਰੇਜ ਕਿਉਂ? ਵੇਖੋ ਭਗਤ ਪ੍ਰਹਲਾਦ ਦੇ ਸਾਹਮਣੇ ਥੰਮ ਗਰਮ ਹੈ, ਉਹਦੀ ਭਗਤੀ ਦੀ ਸਿਖਰ ਤੇ ਬੰਦਗੀ ਪੂਰੀ ਹੋਈ, ਪ੍ਰਭੂ ਸਾਥੀ ਹੋਇਆ, ਕੀੜੀ ਬਣ ਕੇ ਆਇਆ ਤੇ ਥੰਮ ਨੂੰ ਜੱਫੀ ਪਾਈ, ਉਦਾਂ ਰੱਖਿਆ ਕੀਤੀ। ਉਹ ਪ੍ਰਹਿਲਾਦ ਨੂੰ ਗੁਰਬਾਣੀ ਨੇ ਸੰਤ ਮੰਨਿਆ, ਸੰਤ ਪ੍ਰਹਿਲਾਦ ਕੀ ਪਹਿਚਾਣ ਰੱਖੀ। ਜੇ ਪ੍ਰਹਿਲਾਦ ਨੂੰ ਗੁਰਬਾਣੀ ਸੰਤ ਮੰਨਦੀ ਹੈ ਤੇ ਯਾਦ ਰੱਖਿਓ, ਇਸ ਸੰਪਰਦਾਇ ਸੰਸਥਾ ਦੇ ਮੋਹਰੀਆਂ ਨੇ ਕਦੇ ਬਾਬਾ ਗੁਰਬਖਸ਼ ਸਿੰਘ ਦੂਜੇ ਮੁਖੀ, ਕਦੇ ਬਾਬਾ ਦੀਪ ਸਿੰਘ ਜੀ ਮੁਖੀ ਹੁੰਦੇ ਆ, ਤੇ ਕਦੇ ਸੰਤ ਜਰਨੈਲ ਸਿੰਘ ਨੇ ਮੁਖੀ ਹੁੰਦੇ ਆ। ਸੰਤ ਦੇ ਰੂਪ, ਸੇਵਕ ਦੇ ਰੂਪ ਅੰਦਰ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਮਰਜ਼ਾਦਾ ਸਭ ਕੁਝ ਨੂੰ ਬਹਾਲ ਦਿੰਦਿਆਂ ਆਪਣੇ ਆਪ ਦੀ ਸ਼ਹਾਦਤ ਦਿੱਤੀ। ਕਿਉਂ? ਕਿਉਂਕਿ ਨਾਨਕ ਮਨ ਲਾਗਾ ਹੈ ਤਾਂ ਹੀ ਉਨ੍ਹਾਂ ਦਾ ਮਨ ਮਾਲਕ ਦੇ ਚਰਨਾਂ ਨਾਲ ਜੁੜ ਜਾਂਦਾ। ਜਿਹਦਾ ਮਨ ਜੁੜ ਜਾਏ ਉਹਦੇ ਵਿੱਚ ਜਿਉਂਦਿਆਂ ਵੀ ਸਮਾਏ ਹੈ ਤੇ ਸ਼ਹੀਦ ਹੋ ਕੇ ਵੀ ਉਹਦਾ ਰੂਪ ਹੋ ਜਾਂਦੇ ਨੇ। ਇੰਨੀਆਂ ਬੇਨਤੀਆਂ ਸੰਗਤ ਦੀ ਪ੍ਰਵਾਨ ਕਰਨੀਆਂ, ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਉਹ ਦਾਸ ਦੀਆਂ ਸਮਝ ਕੇ ਛੱਡ ਦੇਣੀਆਂ। ਸਿੱਖੋ ਗੁਰੂ ਤੇ ਭਰੋਸਾ ਕਰੋ, ਗੁਰੂ ਤੋਂ ਬਿਨਾਂ ਆਪਣਾ ਕੋਈ ਨਹੀਂ, ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ। ਆਪਣੇ ਇਤਿਹਾਸ ਨਾਲ ਜੁੜੋ, ਪੁਰਖਿਆਂ ਤੋਂ ਸੇਧ ਲਓ, ਅਣਖ ਗੈਰਤ ਵਾਲਾ ਜੀਵਨ ਜਿਉਈਏ, ਨਸ਼ੇ ਵਿਕਾਰਾਂ ਚੋਂ ਨਿਕਲ ਕੇ ਖੰਡੇ ਬਾਟੇ ਦੇ ਅੰਮ੍ਰਿਤ ਨਾਲ ਜੁੜੀਏ, ਭੁੱਲਾਂ ਦੀ ਮੁਆਫੀ ਦਿੰਦਿਆਂ ਅਸੀਸਾਂ ਦੇਣੀਆਂ। ਦੇਹੋ ਸਜਣਾ ਸੀਸੜੀਆਂ ਜੋ ਹੋਵੇ ਸਾਹਿਬ ਸੁਮੇਲ। ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਰਾਮਦਾਸ ਸਾਹਿਬ ਦਾ ਕੋਟਾਨ ਕੋਟ ਧੰਨਵਾਦ। ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸੇਵਾਦਾਰਾਂ ਦਾ ਧੰਨਵਾਦ। ਸਿੰਘ ਸਾਹਿਬ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਤਿੰਨਾਂ ਦਾ, ਤਹਿ ਦਿਲੋਂ ਹਾਰਦਿਕ ਧੰਨਵਾਦ ਤੇ ਸਤਿਕਾਰ। ਆਓ ਅੰਤਲੀਆਂ ਪੰਕਤੀਆਂ ਪੜ ਸਮਾਪਤੀ ਹੈ ਜੀ।
ਚਰਨ ਪ੍ਰਭੂ ਕੇ ਬੋਹਿਥ ਪਾਏ,